ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮਗੇਸੀਆ ਬੈਠਾ ਕੱਢ ਵਹੀ। ਵੀ ਜੇ ਮੈਂ ਮਾੜੇ ਕੰਮ ਕਰਾਂਗਾ, ਭੈੜੇ ਕੰਮ ਕਰਾਂਗਾ, ਉਹਦਾ ਲੇਖਾ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਮੈਨੂੰ ਜਾ ਕੇ ਦੇਣਾ ਪਵੇਗਾ। ਇਹ ਹੈ ਨਿਰਮਲ ਭੈ, ਜਿਹੜਾ ਸਾਨੂੰ ਪਾਪਾਂ ਤੋਂ, ਵਿਕਾਰਾਂ ਤੋਂ, ਬੁਰੇ ਕੰਮਾਂ ਤੋਂ ਬਚਾਉਂਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਨੇ, ਤੁਸੀਂ ਵਾਹਿਗੁਰੂ ਦੇ ਭੈ ਨੂੰ ਮਨ ਵਿੱਚ ਧਾਰਨ ਕਰੋ। ਭੈ ਬਿਨ ਕੋਈ ਨਾ ਲੰਘਸ ਪਾਰ, ਭੈ ਪਾਉ ਰਾਖੀਆ ਭਾਏ ਸਵਾਰ ਰਹਾਓ। ਇਹ ਹਨ ਸਿਧਾਂਤ ਰੂਪ ਪੰਕਤੀਆਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਉਸ ਵਾਹਿਗੁਰੂ ਦੇ ਭੈ ਤੋਂ ਬਿਨਾਂ ਕੋਈ ਵੀ ਇਸ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ। ਤੁਸੀਂ ਉਸ ਵਾਹਿਗੁਰੂ ਦੇ ਨਿਰਮਲ ਭੈ ਨੂੰ ਆਪਣੇ ਮਨ ਵਿੱਚ ਪੈਦਾ ਕਰੋ। ਪਰ ਮਨੁੱਖ ਦਾ ਇੱਕ ਸੁਭਾਵ ਹੈ, ਬੰਦਾ ਬੰਦੇ ਤੋਂ ਤਾਂ ਡਰਦਾ ਪਰ ਰੱਬ ਤੋਂ ਨਹੀਂ ਡਰਦਾ। ਹੁਣ ਜਦੋਂ ਆਦਮੀ ਨੇ ਕੋਈ ਬੁਰਾ ਕੰਮ ਕਰਨਾ ਹੋਵੇ, ਚੋਰੀ ਕਰਨੀ ਹੋਵੇ, ਯਾਰੀ ਕਰਨੀ ਹੋਵੇ, ਕੋਈ ਹੋਰ ਬਦ ਫੈਲੀ ਕਰਨੀ ਹੋਵੇ, ਲੋਕਾਂ ਤੋਂ ਤਾਂ ਡਰਦਾ ਪਰ ਰੱਬ ਤੋਂ ਨਹੀਂ ਡਰਦਾ। ਲੋਕਾਂ ਤੋਂ ਤਾਂ ਬਚਾਉਂਦਾ ਆਪਣੇ ਆਪ ਨੂੰ, ਪਰ ਜਿਹੜਾ ਰੱਬ ਦੇ ਨਾਲ ਵਸ ਰਿਹਾ ਹੈ ਉਹ ਤੋਂ ਨਹੀਂ ਡਰਦਾ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਲੋਕਾਂ ਦਾ ਡਰ ਸਾਨੂੰ ਮਾੜੇ ਕੰਮਾਂ ਤੋਂ ਬਚਾ ਨਹੀਂ ਸਕਦਾ। ਜੇ ਰੱਬ ਦਾ ਪੈ, ਰੱਬੀ ਪੈ ਸਾਡੇ ਮਨ ਵਿੱਚ ਪੈਦਾ ਹੋ ਜਾਵੇ, ਫਿਰ ਅਸੀਂ ਪਾਪ ਤੋਂ ਬਚ ਸਕਦੇ ਹਾਂ। ਇੱਕ ਮਹਾਂਪੁਰਖ ਸਾਖੀ ਸਰਵਣ ਕਰਵਾਉਂਦੇ ਸਨ। ਇਹ ਕੋਈ ਸਾਧੂ ਸੀ, ਬਹੁਤ ਬੰਦਗੀ ਵਾਲਾ, ਭਗਤੀ ਵਾਲਾ ਸੀ। ਉਹਦੇ ਕੋਲ ਦੋ ਨੌਜਵਾਨ ਆਏ ਔਰ ਉਹਨਾਂ ਨੇ ਆ ਕੇ ਹੱਥ ਜੋੜੇ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ ਤੁਸੀਂ ਸਾਨੂੰ ਉਪਦੇਸ਼ ਦਿਓ ਅਤੇ ਸਾਨੂੰ ਆਪਣੇ ਚੇਲੇ ਬਣਾ ਲਓ। ਉਹ ਮਹਾਂਪੁਰਖ ਕਹਿਣ ਲੱਗੇ, ਗੁਰਮੁਖੋ, ਅਸੀਂ ਤੁਹਾਨੂੰ ਉਪਦੇਸ਼ ਤਾਂ ਦੇਵਾਂਗੇ ਜੇ ਤੁਸੀਂ ਉਪਦੇਸ਼ ਲੈਣ ਦੇ ਅਧਿਕਾਰੀ ਹੋਵੋਗੇ। ਉਹ ਕਹਿਣ ਲੱਗੇ, ਮਹਾਰਾਜ ਦੱਸੋ ਫਿਰ ਕੀ ਹੁਕਮ ਹੈ। ਤਾਂ ਉਸ ਵੇਲੇ ਮਹਾਂਪੁਰਖ ਕਹਿਣ ਲੱਗੇ, ਲਓ ਆਹ ਤੁਹਾਨੂੰ ਅਸੀਂ ਦੋ ਕਬੂਤਰ ਦਿੰਦੇ ਹਾਂ, ਇਹਨਾਂ ਨੂੰ ਤੁਸੀਂ ਲੈ ਜਾਓ, ਜਿੱਥੇ ਕੋਈ ਵੀ ਨਾ ਦੇਖਦਾ ਹੋਵੇ ਉੱਥੇ ਤੁਸੀਂ ਇਹਨਾਂ ਨੂੰ ਮਾਰਨਾ, ਅਤੇ ਜਿਹੜਾ ਇਹ ਕੰਮ ਕਰਕੇ ਆਵੇਗਾ ਅਸੀਂ ਉਹਨੂੰ ਉਪਦੇਸ਼ ਦੇਵਾਂਗੇ, ਉਹੀ ਸਾਡਾ ਚੇਲਾ ਹੋਵੇਗਾ, ਉਹੀ ਸਾਡਾ ਉੱਤਰਾਧਿਕਾਰੀ ਬਣੇਗਾ। ਹੁਣ ਜਦੋਂ ਇਹ ਗੱਲ ਮਹਾਂਪੁਰਖਾਂ ਨੇ ਕਹੀ, ਉਹਨਾਂ ਵਿੱਚੋਂ ਇੱਕ ਮਨਮੁੱਖ ਸੀ ਅਤੇ ਉਸਨੇ ਕਬੂਤਰ ਫੜਿਆ ਅਤੇ ਮਹਾਂਪੁਰਖਾਂ ਦੀ ਕੁਟੀਆ ਦੇ ਪਿਛਲੇ ਪਾਸੇ ਜਾ ਕੇ ਉਹਦੀ ਗਰਦਨ ਮਰੋੜ ਦਿੱਤੀ ਅਤੇ ਕਬੂਤਰ ਮਾਰ ਕੇ ਮਹਾਂਪੁਰਖਾਂ ਦੇ ਕੋਲ ਆ ਗਿਆ। ਕਹਿੰਦਾ, ਲਓ ਜੀ, ਮੈਂ ਤਾਂ ਤੁਹਾਡਾ ਬਚਨ ਮੰਨ ਲਿਆ, ਹੁਣ ਮੈਨੂੰ ਉਪਦੇਸ਼ ਦਿਓ, ਮੈਨੂੰ ਆਪਣਾ ਜੇਠਾ ਚੇਲਾ ਬਣਾਓ, ਮੈਂ ਹੀ ਤੁਹਾਡੀ ਗੱਦੀ ਦਾ ਉੱਤਰਾਧਿਕਾਰੀ ਹਾਂ। ਮਹਾਂਪੁਰਖ ਕਹਿਣ ਲੱਗੇ, ਦੂਜੇ ਨੂੰ ਵੀ ਆ ਲੈਣ ਦੇ, ਕਾਲਾ ਨਾ ਪੈ। ਜਿਹੜਾ ਦੂਜਾ ਆਦਮੀ ਸੀ, ਧਰਮੀ ਸੀ, ਦਇਆਵਾਨ ਸੀ, ਗੁਰਮੁਖ ਵਿਅਕਤੀ ਸੀ। ਜਦੋਂ ਉਸਨੂੰ ਮਹਾਂਪੁਰਖਾਂ ਨੇ ਆਖਿਆ ਵੀ ਤੂੰ ਇਸ ਕਬੂਤਰ ਨੂੰ ਉੱਥੇ ਮਾਰ ਕੇ ਲਿਆਉਣਾ ਜਿੱਥੇ ਕੋਈ ਵੀ ਨਾ ਦੇਖਦਾ ਹੋਵੇ, ਔਰ ਉਹ ਇੱਕ ਜੰਗਲ ਦੇ ਵਿੱਚ ਚਲਿਆ ਗਿਆ। ਜਦੋਂ ਜੰਗਲ ਦੇ ਵਿੱਚ ਗਿਆ, ਇੱਧਰ ਉੱਧਰ ਨਿਗਾਹ ਮਾਰੀ, ਕੀ ਵੇਖਦਾ ਹੈ, ਭਾਵੇਂ ਉੱਥੇ ਮਨੁੱਖ ਤਾਂ ਨਹੀਂ ਹੈ ਪਰ ਜਿਹੜੇ ਜੰਗਲ ਦੇ ਪਰਿੰਦੇ ਨੇ, ਪੰਛੀ ਨੇ, ਉਹ ਵੇਖ ਰਹੇ ਨੇ। ਉਹਦੇ ਮਨ ਵਿੱਚ ਖਿਆਲ ਆਇਆ, ਮਹਾਂਪੁਰਖ ਤਾਂ ਇਹ ਕਹਿੰਦੇ ਸਨ ਜਿੱਥੇ ਕੋਈ ਵੀ ਨਾ ਦੇਖਦਾ ਹੋਵੇ ਉੱਥੇ ਇਹ ਕਬੂਤਰ ਨੂੰ ਮਾਰਨਾ ਹੈ। ਫਿਰ ਇੱਕ ਪਹਾੜ ਦੀ ਕੰਦਰਾ ਵਿੱਚ, ਗੁਫਾ ਵਿੱਚ ਚਲਾ ਗਿਆ ਕਬੂਤਰ ਨੂੰ ਲੈ ਕੇ। ਉੱਥੇ ਜਾ ਕੇ ਇੱਧਰ ਉੱਧਰ ਨਜ਼ਰ ਮਾਰੀ, ਨਾ ਉੱਥੇ ਕੋਈ ਇਨਸਾਨ ਸੀ, ਨਾ ਕੋਈ ਹੋਰ ਜੰਗਲ ਦਾ ਪੰਛੀ ਪਰਿੰਦਾ ਸੀ। ਉਹਦੇ ਮਨ ਵਿੱਚ ਫਿਰ ਖਿਆਲ ਆਇਆ ਵੀ ਹੁਣ ਮੈਂ ਕਬੂਤਰ ਨੂੰ ਵੇਖ ਰਿਹਾ ਹਾਂ, ਕਬੂਤਰ ਮੇਰੇ ਵੱਲ ਵੇਖ ਰਿਹਾ ਹੈ। ਇਹ ਨਿਰਮਲ ਭੈ ਦੀ ਗੱਲ ਹੈ ਜਿਹਦਾ ਹਰ ਇਨਸਾਨ ਨੂੰ ਧਾਰਨ ਕਰਨਾ ਚਾਹੀਦਾ, ਜਿਸਨੇ ਸਾਨੂੰ ਬਦੀਆਂ ਤੋਂ, ਪਾਪਾਂ ਤੋਂ, ਵਿਕਾਰਾਂ ਤੋਂ ਬਚਾਉਣਾ। ਹੁਣ ਇਹ ਮਨ ਵਿੱਚ ਸੋਚ ਕਰਨ ਲੱਗਿਆ ਵੀ ਹੁਣ ਮੈਂ ਵੇਖ ਰਿਹਾ ਹਾਂ ਅਤੇ ਕਬੂਤਰ ਮੈਨੂੰ ਵੇਖ ਰਿਹਾ ਹੈ। ਆਖਿਰ ਇਸਨੇ ਆਪਣੀ ਅੱਖਾਂ ਮੂਹਰੇ ਪੱਟੀ ਬੰਨ੍ਹ ਲਈ ਅਤੇ ਕਬੂਤਰ ਦੀਆਂ ਅੱਖਾਂ ਦੇ ਮੂਹਰੇ ਵੀ ਪੱਟੀ ਬੰਨ੍ਹ ਦਿੱਤੀ। ਕਹਿੰਦੇ ਹੁਣ ਤਾਂ ਕੋਈ ਨਹੀਂ ਵੇਖਦਾ। ਫਿਰ ਉਹਦੇ ਮਨ ਵਿੱਚ ਖਿਆਲ ਆਇਆ ਵੀ ਮਹਾਂਪੁਰਖ ਇਹ ਗੱਲ ਕਹਿੰਦੇ ਨੇ ਵੀ ਉਹ ਪਰਮੇਸ਼ੁਰ ਸਾਰਿਆਂ ਦੇ ਦਿਲਾਂ ਵਿੱਚ ਵਸ ਰਿਹਾ ਹੈ। ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਚਲੋ ਜੋ ਮੇਰੀਆਂ ਅੱਖਾਂ ਨਹੀਂ ਵੇਖ ਸਕਦੀਆਂ ਅਤੇ ਉਹ ਪਰਮੇਸ਼ੁਰ ਤਾਂ ਅੰਦਰ ਬੈਠਾ ਮੈਨੂੰ ਵੇਖ ਹੀ ਰਿਹਾ ਹੈ ਨਾ, ਅਤੇ ਜੇ ਮੈਂ ਇਸ ਕਬੂਤਰ ਨੂੰ ਮਾਰਿਆ ਤਾਂ ਇਹ ਵਾਹਿਗੁਰੂ ਤਾਂ ਵੇਖ ਰਿਹਾ ਹੈ ਨਾ, ਅਤੇ ਇਹਦਾ ਪਾਪ ਇਹਦਾ ਲੇਖਾ ਮੈਨੂੰ ਉਹਦੇ ਘਰ ਦੇਣਾ ਪੈਣਾ। ਅਖੀਰ ਉਹਦੇ ਮਨ ਵਿੱਚ ਖਿਆਲ ਆਇਆ ਬਈ ਮਹਾਂਪੁਰਖਾਂ ਨੇ ਜਿਹੜਾ ਇਹ ਬਚਨ ਕੀਤਾ ਸੀ ਨਾ, ਜਿੱਥੇ ਕੋਈ ਵੀ ਨਾ ਦੇਖਦਾ ਹੋਵੇ ਉੱਥੇ ਕਬੂਤਰ ਨੂੰ ਮਾਰਨਾ, ਹੁਣ ਪਰਮਾਤਮਾ ਤਾਂ ਸਾਰੇ ਥਾਵਾਂ 'ਤੇ ਵੇਖ ਰਿਹਾ ਹੈ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ, ਜੈ ਜੈ ਦੇਖਾਂ ਤੈ ਤੈ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ। ਉਹ ਵਾਹਿਗੁਰੂ ਤਾਂ ਸਾਰੇ ਵਿਆਪਕ ਹੈ, ਉਹ ਸਭ ਨੂੰ ਦੇਖ ਰਿਹਾ ਹੈ, ਮੈਂ ਉਸ ਤੋਂ ਕਿਵੇਂ ਆਪਣੇ ਆਪ ਨੂੰ ਲੁਕਾ ਸਕਦਾ ਹਾਂ। ਇਹ ਮਨ ਵਿੱਚ ਵਿਚਾਰ ਕਰਕੇ ਜਿਉਂਦਾ ਕਬੂਤਰ ਲੈ ਕੇ ਵਾਪਸ ਮੁੜ ਆਇਆ ਅਤੇ ਕਾਫੀ ਦੇਰ ਤੋਂ ਬਾਅਦ ਜਦੋਂ ਮਹਾਂਪੁਰਖਾਂ ਦੇ ਕੋਲ ਆਇਆ ਅਤੇ ਆ ਕੇ ਨਿੰਮੋ ਚੂਣਾ ਖੜ੍ਹਾ ਬੇਨਤੀ ਕੀਤੀ, ਕਹਿਣ ਲੱਗਾ ਮਹਾਂਪੁਰਖੋ, ਹੁਣ ਤੁਸੀਂ ਚਾਹੇ ਮੈਨੂੰ ਉਪਦੇਸ਼ ਦਿਓ ਚਾਹੇ ਨਾ ਦਿਓ, ਪਰ ਮੈਂ ਤੁਹਾਡਾ ਬਚਨ ਮੰਨ ਨਹੀਂ ਸਕਿਆ। ਉਹਦਾ ਕਾਰਨ ਇਹ ਸੀ, ਜਿਹੜਾ ਤੁਸੀਂ ਇਹ ਬਚਨ ਕਿਹਾ ਸੀ ਨਾ, ਜਿੱਥੇ ਕੋਈ ਵੀ ਨਾ ਦੇਖਦਾ ਹੋਵੇ ਉੱਥੇ ਇਸ ਨੂੰ ਮਾਰਨਾ ਹੈ। ਮੈਂ ਬੜੀ ਭਾਲ ਕੀਤੀ, ਜੰਗਲ ਦੇ ਵਿੱਚ ਵੀ ਗਿਆ, ਪਹਾੜਾਂ ਦੀਆਂ ਗੁਫਾ ਵਿੱਚ ਵੀ ਗਿਆ, ਪਰ ਮਹਾਰਾਜ ਸਾਰੇ ਥਾਵਾਂ 'ਤੇ ਕੋਈ ਨਾ ਕੋਈ ਦੇਖ ਰਿਹਾ ਸੀ। ਜਿੱਥੇ ਕੋਈ ਵੀ ਨਹੀਂ ਸੀ ਦੇਖਦਾ ਉੱਥੇ ਮੇਰੇ ਮਨ ਨੇ ਇਹ ਗੱਲ ਆਖੀ ਵੀ ਪਰਮਾਤਮਾ ਤਾਂ ਵੇਖ ਰਿਹਾ ਹੈ, ਰੱਬ ਤਾਂ ਦੇਖ ਰਿਹਾ ਹੈ। ਇਹ ਨਿਰਮਲ ਪੈ ਮੇਰੇ ਮਨ ਵਿੱਚ ਪੈਦਾ ਹੋ ਗਿਆ, ਇਸ ਲਈ ਮੈਂ ਇਸ ਨੂੰ ਮਾਰ ਨਹੀਂ ਸਕਿਆ। ਮਹਾਂਪੁਰਖ ਬੜੇ ਖੁਸ਼ ਹੋਏ, ਉਸ ਨੂੰ ਆਪਣੇ ਸੀਨੇ ਨਾਲ ਲਾਇਆ, ਕਹਿਣ ਲੱਗੇ ਅਸਲੀ ਉਪਦੇਸ਼ ਦਾ ਅਧਿਕਾਰੀ ਵੀ ਤੂੰ ਹੈ। ਜਿਸ ਬੰਦੇ ਦੇ ਮਨ ਵਿੱਚ ਰੱਬ ਦਾ ਪੈ ਹੀ ਨਹੀਂ, ਉਹ ਕਦੇ ਧਰਮੀ ਨਹੀਂ ਬਣ ਸਕਦਾ, ਕਦੇ ਉਹ ਚੰਗਾ ਮਨੁੱਖ ਨਹੀਂ ਬਣ ਸਕਦਾ, ਕਿਉਂਕਿ ਧੌਲ ਧਰਮ ਦਇਆ ਕਾ ਪੁੱਤ। ਇਹ ਜਿਹੜਾ ਧਰਮ ਰੂਪ ਧੌਲਾ ਹੈ, ਦਇਆ ਦਾ ਪੁੱਤਰ ਹੈ। ਜਿਸ ਮਨੁੱਖ ਦੇ ਮਨ ਵਿੱਚ ਦਇਆ ਹੀ ਨਹੀਂ, ਉਹਦੇ ਅੰਦਰ ਧਰਮ ਵੀ ਨਹੀਂ ਪੈਦਾ ਹੋ ਸਕਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇੱਥੇ ਇਹ ਗੱਲ ਸਮਝਾਉਂਦੇ ਨੇ ਵੀ ਗੁਰਮੁਖੋ, ਜੇ ਤੁਸੀਂ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ, ਵਾਹਿਗੁਰੂ ਦੇ ਨਿਰਮਲ ਪੈ ਨੂੰ ਆਪਣੇ ਅੰਦਰ ਪੈਦਾ ਕਰੋ। ਪੈ ਬਿਨ ਕੋਈ ਨਾ ਲੰਘਸ ਪਾਰ, ਵਾਹਿਗੁਰੂ ਦੇ ਪੈ ਤੋਂ ਬਿਨਾਂ ਕੋਈ ਵੀ ਪਵ ਸਾਗਰ ਤੋਂ ਪਾਰ ਨਹੀਂ ਲੰਘ ਸਕਦਾ। ਪੈ ਪਾਓ ਰੱਖਿਆ ਪਾਏ ਸਵਾਰ, ਇੱਕ ਵਾਹਿਗੁਰੂ ਦਾ ਪੈ ਹੈ, ਦੂਸਰਾ ਗੁਰੂ ਦਾ ਪੈ ਹੈ। ਜਿਹੜਾ ਗੁਰੂ ਦਾ ਪੈ ਹੈ ਇਹ ਵੀ ਹਰ ਇਨਸਾਨ ਦੇ ਮਨ ਵਿੱਚ ਪੈਦਾ ਹੋਣਾ ਚਾਹੀਦਾ। ਜਦੋਂ ਗੁਰੂ ਦਾ ਪੈ ਸਾਡੇ ਮਨ ਦੇ ਵਿੱਚ ਪੈਦਾ ਹੋ ਜਾਵੇਗਾ ਤਾਂ ਹਜ਼ੂਰ ਕਹਿੰਦੇ ਫਿਰ ਵਾਹਿਗੁਰੂ ਦੇ ਭਾਉ ਨੂੰ ਅਤੇ ਪਾਏ ਪ੍ਰੇਮ ਨੂੰ ਇਹ ਮਨੁੱਖ ਸਵਾਰ ਕੇ ਆਪਣੇ ਅੰਦਰ ਸੰਭਾਲ ਕੇ ਰੱਖਦੇ। ਜੇ ਗੁਰੂ ਦਾ ਮਨ ਵਿੱਚ ਪੈ ਹੋਵੇਗਾ ਤਾਂ ਫਿਰ ਵਾਹਿਗੁਰੂ ਦਾ ਨਿਰਮਲ ਪੈ ਅਤੇ ਪਾਏ ਦਾ ਅਰਥ ਹੈ ਪ੍ਰੇਮ। ਪੈ ਅਤੇ ਪਾਓ ਇਹ ਦੋ ਗੁਣ ਨੇ ਜਿਨ੍ਹਾਂ ਦੁਆਰਾ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਪੈ ਅਤੇ ਪਾਓ ਨੂੰ ਉਹੀ ਸਵਾਰ ਕੇ ਰੱਖ ਸਕਦਾ ਹੈ ਜਿਹਦੇ ਮਨ ਦੇ ਵਿੱਚ ਗੁਰੂ ਦਾ ਪੈ ਹੋਵੇ। ਲਓ ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਅਤੇ ਮਹਾਰਾਜ ਸੱਚੇ ਪਾਤਸ਼ਾਹ, ਇੱਕ ਪਾਸੇ ਵਾਹਿਗੁਰੂ ਦਾ ਪੈ ਹੈ, ਦੂਸਰੇ ਪਾਸੇ ਗੁਰੂ ਦਾ ਪੈ ਹੈ। ਇਹਨਾਂ ਦੋਹਾਂ ਦੀ ਹੀ ਸਾਨੂੰ ਲੋੜ ਹੈ। ਜਦੋਂ ਵਾਹਿਗੁਰੂ ਦਾ ਪੈ ਅਤੇ ਗੁਰੂ ਦਾ ਪੈ ਸਾਡੇ ਮਨ ਵਿੱਚ ਵਸ ਜਾਣ, ਇਹਦੇ ਨਾਲ ਹੀ ਅਸੀਂ ਭਵ ਸਾਗਰ ਤੋਂ ਪਾਰ ਹੋ ਸਕਦੇ ਹਾਂ। ਲੋ ਸੰਗਤਾਂ, ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪ੍ਰੇਮ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਪਾਉ ਮੁੱਚ ਭਾਰਾ ਵੱਡਾ ਤੋਲ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਪਾਉ ਮੁੱਚ ਭਾਰਾ। ਉਸ ਅਕਾਲ ਪੁਰਖ ਵਾਹਿਗੁਰੂ ਦਾ ਪਾਉ ਦਾ ਅਰਥ ਹੈ ਪੈ, ਮੁੱਚ ਦਾ ਅਰਥ ਹੈ ਬਹੁਤ ਹੀ ਭਾਰਾ ਹੈ। ਉਸ ਵਾਹਿਗੁਰੂ ਪਰਮੇਸ਼ਰ ਦਾ ਭੈ ਬਹੁਤ ਹੀ ਭਾਰਾ ਹੈ। ਵੱਡਾ ਤੋਲ, ਉਹਦਾ ਤੋਲ ਦਾ ਅਰਥ ਹੈ ਵਜ਼ਨ, ਉਹਦਾ ਵੇਟ ਬਹੁਤ ਵੱਡਾ ਹੈ। ਜਿਵੇਂ ਹੁਣ ਆਮ ਤੌਰ 'ਤੇ ਆਪਾਂ ਵੇਖਦੇ ਹਾਂ ਪਹਾੜ ਹੁੰਦੇ ਨੇ ਅਤੇ ਬਹੁਤ ਵੱਡੇ ਹੁੰਦੇ ਨੇ, ਬਹੁਤ ਉਹਨਾਂ ਦਾ ਭਾਰ ਹੁੰਦਾ। ਹਜ਼ੂਰ ਕਹਿੰਦੇ ਵਾਹਿਗੁਰੂ ਦਾ ਪੈ ਵੀ ਬਹੁਤ ਹੀ ਭਾਰਾ ਹੈ, ਉਹਦਾ ਤੋਲ ਬਹੁਤ ਵੱਡਾ ਹੈ। ਪਹਾੜਾਂ ਦੇ ਨਾਲੋਂ ਵੀ ਵਾਹਿਗੁਰੂ ਦੇ ਪੈ ਦਾ ਤੋਲ ਵਜਨ ਬਹੁਤ ਵੱਡਾ ਹੈ।
ਮਨ ਮਤ ਹੌਲੀ ਬੋਲੇ ਬੋਲ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜੀ ਜੀਵ ਦੀ ਮਨ ਦੀ ਮਤ ਹੈ ਇਹ ਬਹੁਤ ਹੌਲੀ ਹੈ। ਬੋਲੇ ਬੋਲ, ਇਹ ਜਿਹੜੇ ਬੋਲ ਬੋਲਦੀ ਹੈ ਉਹ ਵੀ ਬਹੁਤ ਹੋਛੇ ਅਤੇ ਹਲਕੇ ਹੁੰਦੇ ਨੇ। ਜਿਵੇਂ ਕਿਸੇ ਛੋਟੇ ਕੰਡੇ ਦੇ ਉੱਤੇ ਆਪਾਂ ਬਹੁਤੇ ਭਾਰ ਨੂੰ ਨਹੀਂ ਤੋਲ ਸਕਦੇ, ਜੇ ਹੁਣ ਕੋਈ ਥੋੜ੍ਹੀ ਮਾਤਰਾ ਦੇ ਵਿੱਚ ਤੋਲਣ ਵਾਲਾ ਕੋਈ ਕੰਡਾ ਹੋਵੇ ਉਹਦੇ ਉੱਤੇ ਆਪਾਂ ਮਣਾ ਮੂੰਹ ਭਾਰ ਰੱਖ ਦੇਈਏ ਉਹ ਉਸਨੂੰ ਤੋਲ ਨਹੀਂ ਸਕਦਾ। ਇਹ ਸਾਡੀ ਬੁੱਧੀ ਇੱਕ ਤਰਾਜੂ ਹੈ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਪੈ ਬਹੁਤ ਭਾਰਾ ਹੈ, ਉਹਦਾ ਵਜ਼ਨ ਬਹੁਤ ਵੱਡਾ ਹੈ। ਸਾਡੇ ਮਨ ਦੀ ਤਕੜੀ ਬੜੀ ਹੌਲੀ ਹੈ, ਇਹ ਸਾਡੀ ਬੁੱਧੀ ਰੂਪੀ ਤਕੜੀ ਬਹੁਤ ਹੌਲੀ ਹੈ, ਇਹ ਉਸ ਵਾਹਿਗੁਰੂ ਦੇ ਪੈ ਦੇ ਭਾਰ ਨੂੰ ਤੋਲ ਨਹੀਂ ਸਕਦੀ। ਬੋਲੇ ਬੋਲ, ਜੋ ਇਹ ਮਨ ਦੀ ਮਤ ਬੋਲ ਬੋਲਦੀ ਹੈ ਬਹੁਤ ਹੋਛੇ ਅਤੇ ਬਹੁਤ ਤੁੱਛ ਅਤੇ ਬਹੁਤ ਛੋਟੇ ਹਨ।
ਸਿਰ ਧਰ ਚੱਲੀਏ ਸਹੀਏ ਭਾਰ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੇ ਗੁਰੂ ਦੇ ਪੈ ਨੂੰ ਆਪਣੇ ਸਿਰ ਉੱਤੇ ਰੱਖ ਕੇ ਚੱਲੀਏ, ਪਹਿਲਾਂ ਗੁਰੂ ਦਾ ਪੈ ਆ ਜਾਂਦਾ ਹੈ ਕਿਉਂਕਿ ਗੁਰੂ ਪ੍ਰਤੱਖ ਹੈ, ਗੁਰੂ ਸਾਡੇ ਸਾਹਮਣੇ ਬੈਠਾ। ਜੋ ਗੁਰੂ ਕਹਿੰਦਾ ਸਾਨੂੰ ਉਹ ਬਚਨ ਮੰਨਣਾ ਚਾਹੀਦਾ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਜਦੋਂ ਗੁਰੂ ਦੇ ਪੈ ਨੂੰ ਸਿਰ 'ਤੇ ਰੱਖ ਕੇ ਇਸ ਭਗਤੀ ਦੇ ਮਾਰਗ 'ਤੇ ਚੱਲੀਏ ਸਹੀ ਹੈ ਭਾਰ, ਅਤੇ ਫਿਰ ਵਾਹਿਗੁਰੂ ਦੇ ਪੈ ਦੇ ਭਾਰ ਨੂੰ ਵੀ ਸਹਾਰ ਲਈਦੇ। ਜਿਹੜਾ ਬੰਦਾ ਗੁਰੂ ਦੇ ਪੈ ਨੂੰ ਧਾਰਨ ਕਰ ਲੈਂਦਾ ਹੈ, ਗੁਰੂ ਦੇ ਪੈ ਨੂੰ ਸਿਰ 'ਤੇ ਰੱਖ ਕੇ ਇਹ ਸਿੱਖੀ ਮਾਰਗ 'ਤੇ ਚੱਲਦਾ ਹੈ, ਅਤੇ ਫਿਰ ਉਹ ਵਾਹਿਗੁਰੂ ਦੇ ਨਿਰਮਲ ਪੈ ਦੇ ਭਾਰ ਨੂੰ ਵੀ ਸਹਾਰ ਲੈਂਦਾ ਹੈ।
ਨਦਰੀ ਕਰਮੀ ਗੁਰ ਵਿਚਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਦਰੀ ਕਰਮੀ, ਉਸ ਵਾਹਿਗੁਰੂ ਦੀ ਕਰਮੀ ਦਾ ਅਰਥ ਹੈ ਕਿਰਪਾ ਦ੍ਰਿਸ਼ਟੀ ਦੁਆਰਾ, ਨਦਰੀ ਦਾ ਅਰਥ ਹੈ ਦ੍ਰਿਸ਼ਟੀ। ਨਦਰੀ ਕਰਮੀ ਇਹ ਫਾਰਸੀ ਦਾ ਲਫ਼ਜ਼ ਹੈ, ਨਦਰੀ ਕਰਮ। ਜਪਜੀ ਸਾਹਿਬ ਜੀ ਦੇ ਅੰਦਰ ਵੀ ਇਸ ਦਾ ਪ੍ਰਯੋਗ ਕੀਤਾ ਗਿਆ ਹੈ, ਜਿਨ ਕੋ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਨਦਰੀ ਕਰਮੀ ਉਸ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਗੁਰ ਵਿਚਾਰ, ਗੁਰੂ ਦਾ ਵਿਚਾਰ ਪ੍ਰਾਪਤ ਹੁੰਦਾ, ਭਾਵ ਜਿਸ ਉੱਤੇ ਵਾਹਿਗੁਰੂ ਦੀ ਮਿਹਰ ਦੀ ਨਿਗਾਹ ਹੁੰਦੀ ਹੈ ਉਹ ਸਤਿਗੁਰੂ ਦੇ ਕੋਲ ਆਉਂਦਾ, ਆ ਕੇ ਸਤਿਗੁਰੂ ਦੀ ਬਾਣੀ ਨੂੰ ਸੁਣਦਾ ਅਤੇ ਗੁਰੂ ਦੀ ਵਿਚਾਰ ਨੂੰ ਆਪਣੇ ਮਨ ਵਿੱਚ ਧਾਰਨ ਕਰਦਾ। ਜਿਹੜਾ ਗੁਰੂ ਦੀ ਵਿਚਾਰ ਨੂੰ, ਗੁਰਬਾਣੀ ਦੀ ਵਿਚਾਰ ਨੂੰ ਆਪਣੇ ਮਨ ਵਿੱਚ ਧਾਰਨ ਕਰ ਲਵੇ ਉਹਦੇ ਮਨ ਦੇ ਵਿੱਚ ਗੁਰੂ ਦਾ ਪੈ ਆ ਕੇ ਵਸ ਜਾਂਦਾ। ਜਦੋਂ ਗੁਰੂ ਦਾ ਪੈ ਵਸ ਜਾਵੇ ਤਾਂ ਫਿਰ ਵਾਹਿਗੁਰੂ ਦਾ ਪੈ ਵੀ ਸਹਾਰਿਆ ਜਾ ਸਕਦਾ। ਜੇ ਗੁਰੂ ਦਾ ਪੈ ਨਹੀਂ ਮਨ ਵਿੱਚ ਵਸਿਆ ਤਾਂ ਵਾਹਿਗੁਰੂ ਦਾ ਪੈ ਨਹੀਂ ਕਦੀ ਵੀ ਸਾਡੇ ਮਨ ਵਿੱਚ ਆ ਕੇ ਟਿਕ ਸਕਦਾ। ਇਸੇ ਲਈ ਉਸ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਗੁਰੂ ਦਾ ਵਿਚਾਰ ਸਾਨੂੰ ਹਾਸਲ ਹੁੰਦਾ ਅਤੇ ਗੁਰੂ ਦੀ ਵਿਚਾਰ ਨੂੰ ਧਾਰਨ ਕਰਕੇ ਹੀ ਅਸੀਂ ਗੁਰੂ ਦੇ ਪੈ ਨੂੰ ਮਨ ਵਿੱਚ ਧਾਰਨ ਕਰਦੇ ਹਾਂ। ਇਹਦੇ ਨਾਲ ਹੀ ਵਾਹਿਗੁਰੂ ਦਾ ਨਿਰਮਲ ਪੈ ਸਾਡੇ ਮਨ ਵਿੱਚ ਆ ਕੇ ਟਿਕਦਾ ਹੈ।
ਪੈ ਬਿਨ ਕੋਈ ਨਾ ਲੰਘਸ ਪਾਰ, ਪੈ ਭਉ ਰੱਖਿਆ ਭਾਈ ਸਵਾਰ ਰਹਾ।
ਇਹ ਹਨ ਸਿਧਾਂਤ ਰੂਪ ਪੰਕਤੀਆਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਉਸ ਵਾਹਿਗੁਰੂ ਦੇ ਨਿਰਮਲ ਪੈ ਤੋਂ ਬਿਨਾਂ ਕੋਈ ਵੀ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ। ਪੈ ਭਉ ਰੱਖਿਆ ਪਾਏ ਸਵਾਰ, ਗੁਰੂ ਦੇ ਪੈ ਨੇ ਉਸ ਵਾਹਿਗੁਰੂ ਦੇ ਨਿਰਮਲ ਪੈ ਨੂੰ ਅਤੇ ਪਾਏ ਪ੍ਰੇਮ ਨੂੰ ਸਵਾਰ ਕੇ ਸਾਡੇ ਹਿਰਦੇ ਵਿੱਚ ਟਿਕਾ ਕੇ ਰੱਖਿਆ ਹੈ। ਕਿਉਂਕਿ ਜਿੱਥੇ ਗੁਰੂ ਦਾ ਪੈ ਆ ਕੇ ਟਿਕ ਜਾਂਦਾ ਹੈ, ਫਿਰ ਉੱਥੇ ਵਾਹਿਗੁਰੂ ਦਾ ਨਿਰਮਲ ਪੈ ਵੀ ਅਤੇ ਉਹਦਾ ਪਾਉ ਪ੍ਰੇਮ ਵੀ ਆ ਕੇ ਸਾਡੇ ਮਨ ਵਿੱਚ ਵੱਸ ਜਾਂਦਾ ਹੈ। ਇਉਂ ਗੁਰੂ ਦੇ ਪੈ ਤੋਂ ਬਿਨਾਂ ਅਤੇ ਵਾਹਿਗੁਰੂ ਦੇ ਨਿਰਮਲ ਪੈ ਤੋਂ ਬਿਨਾਂ ਕੋਈ ਵੀ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ।
ਭੈ ਤਨ ਅਗਨ ਪਖੈ ਭੈ ਨਾਲ।
ਹੁਣ ਰਹਾਓ ਬਿਸਰਾਮ ਦੇ ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਨੇ, ਭੈ ਤਨ ਅਗਨ, ਜਿਹੜਾ ਵਾਹਿਗੁਰੂ ਦਾ ਨਿਰਮਲ ਪੈ ਹੈ, ਇਹ ਸਾਡੇ ਸਰੀਰ ਵਿੱਚ ਇਸ ਤਰ੍ਹਾਂ ਹੈ ਜਿਵੇਂ ਅੱਗ ਹੁੰਦੀ ਹੈ, ਜਿਵੇਂ ਅੱਗ ਦੇ ਸੇਕ ਦੇ ਨਾਲ ਸੋਨਾ ਵੀ ਕੁਠਾਲੀ ਵਿੱਚ ਟਲ ਜਾਂਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਦਾ ਪੈ ਸਾਡੇ ਤਨ ਵਿੱਚ ਅਗਨੀ ਵਾਂਗ ਹੈ। ਭਖੈ ਪੈ ਨਾਲ, ਜਦੋਂ ਕੋਈ ਗੁਰੂ ਦਾ ਪੈ ਆਪਣੇ ਮਨ ਵਿੱਚ ਧਾਰਨ ਕਰ ਲੈਂਦਾ, ਉਸ ਗੁਰੂ ਦੇ ਪੈ ਦੇ ਨਾਲ ਅਤੇ ਉਸ ਵਾਹਿਗੁਰੂ ਦੇ ਨਿਰਮਲ ਪੈ ਦੀ ਜਿਹੜੀ ਅੱਗ ਹੈ ਭਖੈ, ਉਹ ਹੋਰ ਭਖਦੀ ਹੈ, ਹੋਰ ਜ਼ੋਰ ਸ਼ੋਰ ਦੇ ਨਾਲ ਬਲਦੀ ਹੈ। ਜਦੋਂ ਗੁਰੂ ਦਾ ਪੈ ਸਾਡੇ ਮਨ ਵਿੱਚ ਵੱਸ ਜਾਵੇ ਅਤੇ ਵਾਹਿਗੁਰੂ ਪਰਮੇਸ਼ਰ ਦਾ ਪੈ ਹੋਰ ਵੀ ਪ੍ਰਜਵਲਿਤ ਹੋ ਜਾਂਦਾ ਹੈ, ਉਹ ਹੋਰ ਵੀ ਪ੍ਰਕਾਸ਼ਮਾਨ ਹੋ ਜਾਂਦਾ ਹੈ।
ਭਉ ਘੜੀਏ ਸ਼ਬਦ ਸਵਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੇ ਪੈ ਦੇ ਵਿੱਚ ਰਹਿ ਕੇ ਅਤੇ ਗੁਰੂ ਕੇ ਸ਼ਬਦ ਦੁਆਰਾ ਅਤੇ ਆਪਣੇ ਇਸ ਜੀਵਨ ਦੇ ਸਿੱਕੇ ਨੂੰ ਅਥਵਾ ਵਾਹਿਗੁਰੂ ਦੇ ਨਿਰਮਲ ਪੈ ਦੇ ਇਸ ਮਹਾਨ ਸਿੱਕੇ ਨੂੰ ਸਵਾਰ ਕੇ ਘੜ ਲਈਦਾ। ਇਹਦਾ ਮਤਲਬ ਇਹ ਹੈ, ਗੁਰੂ ਦੇ ਪੈ ਨੂੰ ਮਨ ਵਿੱਚ ਵਸਾ ਕੇ ਅਤੇ ਗੁਰੂ ਕੇ ਸ਼ਬਦ ਦੁਆਰਾ ਉਸ ਵਾਹਿਗੁਰੂ ਦੇ ਨਿਰਮਲ ਪੈ ਦੇ ਸਿੱਕੇ ਨੂੰ ਐਨ ਬਣਾ ਸਵਾਰ ਕੇ ਘੜ ਲਈਦਾ ਹੈ। ਅਥਵਾ ਇਹਦਾ ਦੂਜਾ ਅਰਥ ਇਹ ਵੀ ਹੈ, ਪੈ ਪਾਉ ਘੜੀਏ ਸ਼ਬਦ ਸਵਾਰ। ਗੁਰੂ ਦੇ ਅਤੇ ਵਾਹਿਗੁਰੂ ਦੇ, ਇੱਕ ਗੁਰੂ ਦਾ ਪੈ ਹੈ, ਦੂਸਰਾ ਰੱਬੀ ਪੈ ਪਰਮੇਸ਼ਰ ਦਾ ਨਿਰਮਲ ਪੈ ਹੈ, ਇਹਨਾਂ ਦੋਹਾਂ ਨੂੰ ਧਾਰਨ ਕਰਕੇ ਅਤੇ ਗੁਰੂ ਕੇ ਸ਼ਬਦ ਦੁਆਰਾ ਆਪਣੇ ਜੀਵਨ ਨੂੰ ਸਵਾਰ ਕੇ ਘੜ ਲਈਦਾ। ਘੜੀਏ ਸ਼ਬਦ ਸੱਚੀ ਟਕਸਾਲ, ਇਹ ਜਿਹੜੀ ਗੁਰਬਾਣੀ ਦੀ ਸੱਚੀ ਟਕਸਾਲ ਹੈ, ਸਾਧ ਸੰਗਤ ਗੁਰੂ ਦੀ ਸੱਚੀ ਟਕਸਾਲ ਹੈ, ਇਹਦੇ ਵਿੱਚ ਆਪਣੇ ਜੀਵਨ ਦੇ ਸਿੱਕੇ ਨੂੰ ਘੜ ਲਈਦਾ। ਪਰ ਗੁਰੂ ਦੇ ਪੈ ਅਤੇ ਵਾਹਿਗੁਰੂ ਦੇ ਪੈ ਦੇ ਨਾਲ ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਅਤੇ ਐਨ ਬਣਾ ਸਵਾਰ ਕੇ ਆਪਣੇ ਜੀਵਨ ਦੇ ਸਿੱਕੇ ਨੂੰ ਘੜ ਲਈਦਾ ਹੈ।
ਪੈ ਬਿਨ ਘੜਤ ਕੱਚਨ ਕੱਚ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਬੰਦੇ ਦੇ ਮਨ ਦੇ ਵਿੱਚ ਗੁਰੂ ਦਾ ਪੈ ਨਹੀਂ ਅਤੇ ਨਾ ਹੀ ਵਾਹਿਗੁਰੂ ਪਰਮੇਸ਼ਰ ਦਾ ਨਿਰਮਲ ਪੈ ਆ ਕੇ ਮਨ ਵਿੱਚ ਵਸਿਆ ਹੈ, ਉਸ ਤੋਂ ਬਿਨਾਂ ਜੀਵਨ ਦੇ ਸਿੱਕੇ ਦੀ ਘਾੜਤ ਕੱਚਨ ਕੱਚ, ਉਹ ਕੱਚ ਨਾਲੋਂ ਵੀ ਕੱਚੀ ਹੀ ਰਹਿੰਦੀ ਹੈ। ਜੇ ਵਾਹਿਗੁਰੂ ਦਾ ਪੈ ਸਾਡੇ ਮਨ ਵਿੱਚ ਆ ਕੇ ਨਹੀਂ ਵਸਿਆ, ਜੇ ਗੁਰੂ ਦਾ ਪੈ ਵੀ ਸਾਡੇ ਮਨ ਵਿੱਚ ਆ ਕੇ ਨਹੀਂ ਵਸਿਆ, ਪੈ ਤੋਂ ਬਿਨਾਂ ਸਾਡੇ ਜੀਵਨ ਦੀ ਘਾੜਤ ਉਹ ਕੱਚਨ ਕੱਚ ਕੱਚ ਨਾਲੋਂ ਵੀ ਕੱਚੀ ਰਹਿੰਦੀ ਹੈ, ਭਾਵ ਉਹ ਸ਼ੁੱਧ ਸੋਨਾ ਨਹੀਂ ਬਣ ਸਕਦਾ, ਕੱਚ ਨਾਲੋਂ ਵੀ ਨਿਕੰਮੀ ਰਹਿੰਦੀ ਹੈ। ਕੁਛ ਜਿਹੜੇ ਨਵੇਂ ਵਿਦਵਾਨ ਨੇ ਉਹ ਪਾਠ ਨੂੰ ਕੱਚ ਨਕੱਚ ਵੀ ਕਰਦੇ ਨੇ, ਪਰ ਟਕਸਾਲ ਦੇ ਵਿੱਚ ਮੁੱਖ ਪਾਠ ਕੱਚਨ ਕੱਚ ਹੀ ਕੀਤਾ ਜਾਂਦਾ ਹੈ। ਕੱਚਨ ਕੱਚ ਦਾ ਅਰਥ ਮਹਾਂਪੁਰਖ ਹੀ ਕਰਦੇ ਸਨ ਵੀ ਕੱਚ ਨਾਲੋਂ ਵੀ ਕੱਚਾ, ਕਿਉਂਕਿ ਕੱਚ ਬਹੁਤ ਛੇਤੀ ਟੁੱਟ ਜਾਂਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਦੇ ਪੈ ਤੋਂ ਬਿਨਾਂ ਸਾਡੇ ਜੀਵਨ ਦੀ ਘਾੜਤ ਕੱਚ ਨਾਲੋਂ ਵੀ ਕੱਚੀ ਹੁੰਦੀ ਹੈ, ਜਿਵੇਂ ਕੋਈ ਮਿੱਟੀ ਦਾ ਭਾਂਡਾ ਕੱਚ ਨਾਲੋਂ ਵੀ ਛੇਤੀ ਟੁੱਟ ਜਾਂਦਾ ਹੈ, ਇਸ ਤਰ੍ਹਾਂ ਸਾਡੇ ਜੀਵਨ ਦੀ ਘਾੜਤ ਕੱਚੀ ਰਹਿ ਜਾਂਦੀ ਹੈ।
ਅੰਧਾ ਸੱਚਾ ਅੰਧੀ ਸੱਟ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅੰਧਾ ਸੱਚਾ, ਸੱਚਾ ਦਾ ਅਰਥ ਹੈ ਸੰਚਾ, ਉਹ ਸੰਚਾ ਜਿਹਦੇ ਵਿੱਚ ਉਹ ਕੋਈ ਧਾਤ ਨੂੰ ਢਾਲ ਕੇ ਪਿਘਲਾ ਕੇ ਪਾਇਆ ਜਾਂਦਾ ਹੈ ਅਤੇ ਫਿਰ ਉਹਦੇ ਉੱਤੇ ਬਾਅਦ ਵਿੱਚ ਇੱਕ ਉਹ ਠੱਪਾ ਲੱਗਦਾ, ਇਸ ਨੂੰ ਕਹਿੰਦੇ ਮੋਹਰ ਲੱਗਦੀ ਹੈ, ਅੰਧੀ ਸੱਟ। ਉਹ ਸੰਚਾ ਵੀ ਅੰਨਾ ਹੈ, ਗੁਰੂ ਦੇ ਪੈ ਤੋਂ ਬਿਨਾਂ, ਵਾਹਿਗੁਰੂ ਦੇ ਨਿਰਮਲ ਪੈ ਤੋਂ ਬਿਨਾਂ ਉਹ ਸੰਚਾ ਵੀ ਅੰਨਾ ਹੈ ਅਤੇ ਅੰਧੀ ਸੱਟ, ਅਤੇ ਜਿਹੜੀ ਸੱਟ ਮਾਰੀ ਜਾਂਦੀ ਹੈ ਉਪਦੇਸ਼ ਦੀ, ਉਹ ਵੀ ਅੰਨੀ ਹੈ। ਇਹਦਾ ਮਤਲਬ ਜਿਹੜੇ ਸੰਸਾਰ ਦੇ ਵਿੱਚ ਕਈ ਦੇਹਧਾਰੀ ਪਖੰਡੀ ਗੁਰੂ ਨੇ, ਉਹ ਕਹਿੰਦੇ ਨੇ ਤੁਸੀਂ ਸਾਡੇ ਪਾਸੋਂ ਆ ਕੇ ਨਾਮ ਲਓ, ਅਸੀਂ ਤੁਹਾਡੀ ਕਲਿਆਣ ਕਰਾਂਗੇ, ਅਸੀਂ ਤੁਹਾਡੀ ਮੁਕਤੀ ਕਰਾਂਗੇ। ਪਰ ਹਜ਼ੂਰ ਕਹਿੰਦੇ ਨੇ ਵੀ ਜਿਹੜੇ ਦੇਹਧਾਰੀ ਅਗਿਆਨੀ ਗੁਰੂ ਨੇ, ਪਖੰਡੀ ਗੁਰੂ ਨੇ, ਅੰਧਾ ਸੱਚਾ, ਉਹਨਾਂ ਦਾ ਜਿਹੜਾ ਸੰਚਾ ਹੈ, ਜਿਹੜੀ ਉਹਨਾਂ ਦੀ ਕੋਈ ਆਪਣੀ ਰਹਿਤ ਮਰਿਆਦਾ ਬਣਾਈ ਹੋਈ ਹੈ, ਉਹ ਅੰਧਾ ਸੱਚਾ, ਉਹ ਸੰਚਾ ਵੀ ਅੰਨਾ ਹੀ ਹੈ ਉਹਨਾਂ ਦਾ। ਅਤੇ ਅੰਧੀ ਸੱਟ ਜਿਹੜਾ ਉਹ ਕੰਨਾਂ ਵਿੱਚ ਕੋਈ ਮੰਤਰ ਦਿੰਦੇ ਨੇ, ਗੁਪਤ ਮੰਤਰ ਦਿੰਦੇ ਨੇ, ਉਹ ਅੰਨੀ ਸੱਟ ਹੀ ਮਾਰਦੇ ਨੇ। ਅਤੇ ਉਹਨੂੰ ਕਹਿੰਦੇ ਨੇ ਲੈ ਹੁਣ ਤੂੰ ਕਿਸੇ ਨੂੰ ਦੱਸਣਾ ਨਹੀਂ, ਇਉਂ ਅੰਨਾ ਸੱਚਾ ਅਤੇ ਅੰਨੀ ਹੀ ਸੱਟ ਉਹਨਾਂ ਦੀ ਉਹ ਵੱਜਦੀ ਹੈ, ਅੰਨੀ ਮੋਹਰ ਲਾ ਲੈਂਦੇ ਨੇ। ਉਹਨੂੰ ਕਹਿੰਦੇ ਨੇ ਵੀ ਹੁਣ ਕੰਨਾ ਬਾਟੀ ਕੁਰ, ਤੂੰ ਮੇਰਾ ਚੇਲਾ, ਮੈਂ ਤੇਰਾ ਗੁਰ। ਇਹ ਉਹਨਾਂ ਦੀ ਅੰਨੀ ਸੱਟ ਹੁੰਦੀ, ਆਪਣਾ ਚੇਲਾ ਤਾਂ ਬਣਾ ਲੈਂਦੇ ਨੇ ਪਰ ਮੁਕਤੀ ਦੀ ਕੋਈ ਜ਼ਿੰਮੇਦਾਰੀ ਨਹੀਂ ਆਪਣੇ ਸਿਰ ਲੈ ਸਕਦੇ। ਹਜ਼ੂਰ ਕਹਿੰਦੇ ਗੁਰੂ ਦੇ ਪੈ ਤੋਂ ਬਿਨਾਂ ਜੀਵਨ ਦੀ ਕਾੜਤ ਕੱਚ ਨਾਲੋਂ ਵੀ ਕੱਚੀ ਘੜੀ ਜਾਂਦੀ ਹੈ।
ਬੁੱਧੀ ਬਾਜੀ ਉਪਜੈ ਚਾ।
ਲਓ ਹੁਣ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਬੁੱਧੀ ਬਾਜੀ, ਇਹ ਜਿਹੜੀ ਸਾਡੀ ਬੁੱਧੀ ਹੈ ਬੜੀ ਚੰਚਲ ਹੈ, ਅਤੇ ਜਿਹੜੀ ਸੰਸਾਰ ਦੀ ਬਾਜੀ ਖੇਡ ਹੈ ਇਹ ਬੜੀ ਸੁੰਦਰ ਹੈ, ਬੜੀ ਦਿਲਚਸਪ ਹੈ। ਉਪਜੈ ਚਾਓ, ਇਹ ਜਿਹੜੀ ਚੰਚਲ ਬੁੱਧੀ ਹੈ ਸੰਸਾਰ ਦੀ ਖੇਡ ਨੂੰ ਦੇਖ ਕੇ ਇਹਦੇ ਮਨ ਦੇ ਵਿੱਚ ਵੀ ਰੰਗ ਮੰਚ ਦਾ ਚਾਓ ਅਤੇ ਉਤਸ਼ਾਹ ਪੈਦਾ ਹੁੰਦਾ, ਕਿਉਂਕਿ ਹਰ ਮਨੁੱਖ ਦੀ ਬੁੱਧੀ ਚੰਚਲ ਹੁੰਦੀ ਹੈ ਅਤੇ ਦੁਨੀਆਂ ਦੇ ਰਾਗ ਰੰਗ ਦੇਖ ਕੇ, ਦੁਨੀਆਂ ਦੇ ਪਦਾਰਥਾਂ ਦੇ ਨਸ਼ਿਆਂ ਦੇ ਵਿਸ਼ਿਆਂ ਦੇ ਰੰਗ ਦੇਖ ਦੇਖ ਕੇ ਅਤੇ ਚੰਚਲ ਬੁੱਧੀ ਦੇ ਮਨ ਦੇ ਵਿੱਚ ਉਹਨਾਂ ਨੂੰ ਭੋਗਣ ਦਾ ਚਾਓ ਪੈਦਾ ਹੁੰਦਾ ਹੈ।
ਸਹਿਸ ਸਿਆਣਪ ਪਵੈ ਨਾ ਤਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਮਨੁੱਖ ਸਹਿਸ ਦਾ ਅਰਥ ਹੈ ਹਜ਼ਾਰਾਂ ਹੀ ਸਿਆਣਪਾਂ ਕਰ ਲਵੇ, ਪਵੈ ਨਾ ਤਾਓ, ਪਰ ਜਿਹੜੀ ਚੰਚਲ ਬੁੱਧੀ ਹੈ ਉਹਦੇ ਉੱਤੇ ਵਾਹਿਗੁਰੂ ਦੇ ਨਿਰਮਲ ਭੈ ਦਾ, ਕਿਉਂਕਿ ਵਾਹਿਗੁਰੂ ਦਾ ਨਿਰਮਲ ਭੈ ਅੱਗ ਵਾਂਗ ਹੈ, ਪਿੱਛੇ ਆਖਿਆ ਸੀ ਨਾ ਪੈ ਤਨ ਅਗਨ, ਵਾਹਿਗੁਰੂ ਦਾ ਨਿਰਮਲ ਪੈ ਸਰੀਰ ਵਿੱਚ ਅੱਗ ਵਾਂਗੂ ਹੈ ਅਤੇ ਗੁਰੂ ਦੇ ਪੈ ਦੇ ਨਾਲ ਇਹ ਹੋਰ ਅੱਗੇ ਪ੍ਰਜਵਲਿਤ ਹੁੰਦਾ, ਹੋਰ ਵੱਧ ਹੈ, ਹੋਰ ਪ੍ਰਕਾਸ਼ਮਾਨ ਹੁੰਦਾ। ਪਰ ਜਿਹੜੀ ਚੰਚਲ ਬੁੱਧੀ ਵਾਲਾ ਮਨੁੱਖ ਹੈ ਉਹਨੂੰ ਚਾਹੇ ਹਜ਼ਾਰਾਂ ਸਿਆਣਪਾਂ ਵਰਤ ਲਈਏ, ਉਹਦੇ ਲਈ ਉਕਤੀਆਂ ਜੁਗਤੀਆਂ ਵੀ ਵਰਤ ਲਈਏ, ਪਵੇ ਨਾ ਤਾਓ, ਪਰ ਉਹਦੇ ਉੱਤੇ ਉਸ ਅੱਗ ਦਾ ਸੇਕ ਨਹੀਂ ਪੈਂਦਾ, ਉਹਦਾ ਮਨ ਨਹੀਂ ਢਲਦਾ, ਉਹਦਾ ਮਨ ਪੱਥਰ ਹੀ ਬਣਿਆ ਰਹਿੰਦਾ। ਕਈ ਮਨਮੁੱਖ ਲੋਕ ਹੁੰਦੇ ਨੇ, ਕੋਈ ਸਾਕਤ ਹੁੰਦੇ ਨੇ, ਉਹਨਾਂ ਦੀ ਹਾਲਤ ਉਸ ਕਾਲੀ ਕੰਬਲੀ ਵਰਗੀ ਹੁੰਦੀ ਹੈ, ਧੋਏ ਹੋਏ ਨਾ ਸੀ, ਚਾਹੇ ਕਾਲੀ ਕੰਬਲੀ ਨੂੰ ਕਿੰਨਾ ਵੀ ਸਾਬਣ ਲਾ ਕੇ ਧੋ ਲਓ, ਚਿੱਟੀ ਨਹੀਂ ਹੁੰਦੀ। ਇਉਂ ਕਈ ਮਨਮੁੱਖਾਂ ਦੇ ਮਨ ਇੰਨੇ ਕਾਲੇ ਹੁੰਦੇ ਨੇ, ਜਿੰਨਾ ਮਰਜ਼ੀ ਉਪਦੇਸ਼ ਸੁਣ ਲੈਣ ਪਰ ਉਹਨਾਂ ਤੇ ਕੋਈ ਉਸਦਾ ਪ੍ਰਭਾਵ ਨਹੀਂ ਪੈਂਦਾ।
ਨਾਨਕ ਮਨਮੁਖ ਬੋਲਣ ਵਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਮਨਮੁਖ ਆਦਮੀ ਦਾ ਬੋਲਣਾ ਹੈ ਵਾਓ, ਉਹ ਭਾਈ ਵਾਓ ਦਾ ਅਰਥ ਹੈ ਫਜੂਲ ਹੈ, ਬੇਅਰਥ ਹੈ। ਜਿਹੜਾ ਮਨਮੁਖ ਆਦਮੀ ਦਾ ਬੋਲਣਾ ਉਹ ਵਾਓ ਦਾ ਅਰਥ ਹੈ ਵਾਵ ਰੋਲੇ ਵਾਂਗ ਹੀ ਹੈ, ਹਵਾ ਵਾਂਗੂ ਫਜੂਲ ਹੈ, ਜਿਵੇਂ ਹਵਾ ਦੀ ਆਵਾਜ਼ ਆਉਂਦੀ ਹੈ, ਖੜਖੜ ਦੀ ਆਵਾਜ਼ ਆਉਂਦੀ ਹੈ, ਇਸੇ ਤਰ੍ਹਾਂ ਮਨਮੁੱਖ ਐਵੇਂ ਵਾਧੂ ਬਕਵਾਸ ਕਰਦਾ, ਬੋਲੀ ਜਾਂਦਾ ਜਿਸ ਦਾ ਕੋਈ ਮਤਲਬ ਨਹੀਂ, ਉਹ ਗੱਲਾਂ ਕਰਦਾ ਰਹਿੰਦਾ ਹੈ।
ਅੰਧਾ ਅੱਖਰ ਵਾਉ ਦੁਆਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅੰਧਾ ਅੱਖਰ, ਜਿਹੜੇ ਮਨਮੁੱਖ ਲੋਕ ਨੇ, ਜਿਹੜੇ ਮਨਮੁੱਖ ਪੰਡਿਤ ਵਿਦਵਾਨ ਵੀ ਨੇ, ਅੰਧਾ ਅੱਖਰ ਉਹਨਾਂ ਦਾ, ਅੱਖਰ ਦਾ ਅਰਥ ਹੈ ਅੱਖਰ ਭਾਵ ਉਪਦੇਸ਼, ਉਹਨਾਂ ਦਾ ਉਪਦੇਸ਼ ਵੀ ਇੰਨਾ ਹੀ ਹੈ। ਲੋਕਾਂ ਨੂੰ ਕਹਿੰਦੇ ਨੇ ਤੁਸੀਂ ਜੋ ਮਰਜ਼ੀ ਕਰੋ, ਇੱਕ ਵਾਰੀ ਸਾਡੇ ਕੋਲੋਂ ਆ ਕੇ ਨਾਮ ਲੈ ਲਓ। ਆ ਜਿਵੇਂ ਆ ਨਰਕ ਧਾਰੀਏ ਨੇ, ਉਹ ਕਹਿੰਦੇ ਤੁਸੀਂ ਜੋ ਮਰਜ਼ੀ ਕਰੋ, ਸੂਰ ਦਾ ਮਾਸ ਖਾ ਲਓ, ਗਾਂ ਦਾ ਖਾ ਲਓ, ਚਾਹੇ ਆਪਣੀ ਇਸਤਰੀ ਨਾਲ ਵਿਸ਼ੇ ਭੋਗ ਲਓ, ਚਾਹੇ ਪਰਾਈ ਇਸਤਰੀ ਨਾਲ, ਕੋਈ ਤੁਹਾਨੂੰ ਪਾਪ ਨਹੀਂ ਚੜ੍ਹਦਾ। ਉਹਨਾਂ ਦਾ ਇਉਂ ਉਪਦੇਸ਼ ਵੀ ਇੰਨਾ ਹੀ ਹੈ। ਅਤੇ ਵਾਓ ਦੁਆਓ, ਦੁਆਓ ਦਾ ਅਰਥ ਹੈ ਜਿਹੜੀ ਉਹ ਆਸੀਸ ਦਿੰਦੇ ਨੇ, ਕਿਸੇ ਨੂੰ ਕੋਈ ਦੁਆ ਕਰਦੇ ਨੇ, ਕਿਸੇ ਨੂੰ ਵਰਦਾਨ ਦਿੰਦੇ ਨੇ, ਵਾਓ ਉਹ ਵੀ ਬੇਅਰਥੀ ਹੁੰਦੇ। ਉਹਨਾਂ ਦਾ ਉਪਦੇਸ਼ ਵੀ ਅੰਨਾ ਹੀ ਹੁੰਦਾ ਹੈ, ਅਤੇ ਜਿਹੜੀ ਕਿਸੇ ਨੂੰ ਆਸੀਸ ਦਿੰਦੇ ਨੇ ਉਹ ਵੀ ਭਾਈ ਹਵਾ ਵਾਂਗੂ ਇਹ ਬੇਅਰਥ ਹੁੰਦੀ ਹੈ, ਫਜ਼ੂਲ ਹੁੰਦੀ, ਉਹਦਾ ਕੋਈ ਪ੍ਰਭਾਵ ਨਹੀਂ ਪੈਂਦਾ।
ਗੌੜੀ ਮਹੱਲਾ ਪਹਿਲਾ, ਡਰ ਘਰ ਘਰ ਡਰ, ਡਰ ਡਰ ਜਾਏ।
ਹੁਣ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਪਿਛਲੇ ਸ਼ਬਦ ਵਿੱਚ ਸਾਨੂੰ ਇਹ ਗੱਲ ਸਮਝਾਈ ਸੀ, ਗੁਰੂ ਦਾ ਪੈ ਅਤੇ ਵਾਹਿਗੁਰੂ ਦਾ ਨਿਰਮਲ ਪੈ ਮਨ ਵਿੱਚ ਧਾਰਨ ਕਰਨਾ ਚਾਹੀਦਾ ਹੈ, ਇਹਦੇ ਨਾਲ ਭਵ ਸਾਗਰ ਤੋਂ ਪਾਰ ਹੋਇਆ ਜਾ ਸਕਦਾ। ਪਰ ਸੱਚੇ ਪਾਤਸ਼ਾਹ ਦੁਨੀਆਂ ਵਿੱਚ ਹੋਰ ਵੀ ਕਈ ਚੀਜ਼ਾਂ ਦਾ ਡਰ ਹੁੰਦਾ, ਜਿਵੇਂ ਸਿਆਣਿਆਂ ਨੇ 7 ਪ੍ਰਕਾਰ ਦੇ ਪੈ ਲਿਖੇ ਨੇ, ਇਹ ਪੈ ਪ੍ਰਲੋਕ ਪੈ, ਜਨਮ ਵੇਦਨਾ ਜਾਤ, ਅਨਰੱਖਿਆ ਅਰ ਗੁਪਤ ਪੈ, ਅਕਸ਼ ਮਾਤਰ ਪੈ ਸਾਤ। ਅਤੇ ਮਹਾਰਾਜ ਸਾਨੂੰ ਇਹ ਦੱਸੋ ਵੀ ਰੱਬ ਤੋਂ ਬਿਨਾਂ ਕਿਸੇ ਹੋਰ ਤੋਂ ਵੀ ਡਰਨਾ ਚਾਹੀਦਾ? ਕਿਸੇ ਦਾ ਹੋਰ ਡਰ ਵੀ ਮੌਤ ਦੇ ਡਰ ਨੂੰ ਦੂਰ ਕਰ ਸਕਦਾ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਜਵਾਬ ਦਿੰਦੇ ਹਨ, ਡਰੀਏ ਜੇ ਡਰ ਹੋਵੇ ਹੋਰ, ਡਰ ਡਰ ਡਰਨਾ ਮਨ ਕਾ ਸੂਰ ਰਹਾਓ। ਹਜ਼ੂਰ ਕਹਿੰਦੇ ਨੇ ਡਰੀਏ ਜੇ ਡਰ ਹੋਵੇ ਹੋਰ, ਵੀ ਹੋਰ ਕਿਸੇ ਦੇ ਡਰ ਤੋਂ ਤਾਂ ਡਰੀਏ ਜੇ ਉਸ ਵਾਹਿਗੁਰੂ ਪਰਮੇਸ਼ੁਰ ਵਰਗਾ ਡਰ ਕਿਸੇ ਦੇ ਵਿੱਚ ਹੋਵੇ। ਪਰ ਉਸ ਵਾਹਿਗੁਰੂ ਪਰਮੇਸ਼ੁਰ ਦਾ ਨਿਰਮਲ ਪੈ ਤੇ ਸਾਨੂੰ ਹਰ ਇੱਕ ਨੂੰ ਮੰਨਣਾ ਹੀ ਚਾਹੀਦਾ। ਮਰਨਾ ਮੁੱਲਾ ਮਰਨਾ ਪੀ ਕਰਤਾਰੋਂ ਡਰਨਾ, ਰੱਬ ਤੋਂ ਤਾਂ ਡਰਨਾ ਹੀ ਚੰਗਾ ਹੁੰਦਾ, ਰੱਬ ਦੀ ਬਰਾਬਰੀ ਨਹੀਂ ਹੋ ਸਕਦੀ। ਇਸੇ ਲਈ ਉਸ ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ ਦੇ ਡਰ ਤੋਂ ਤਾਂ ਡਰੀਏ ਜੇ ਕੋਈ ਉਹਦੇ ਵਰਗਾ ਹੋਵੇ। ਡਰ ਡਰ ਡਰਨਾ ਮਨ ਕਾ ਸੋਰ, ਹਜ਼ੂਰ ਕਹਿੰਦੇ ਭਾਈ ਹੋਰ ਕਿਸੇ ਦੇ ਡਰ ਕਰਕੇ ਡਰਨਾ, ਇਹ ਤਾਂ ਇੱਕ ਮਨ ਦਾ ਹੀ ਸ਼ੋਰ ਦਾ ਅਰਥ ਹੈ, ਸ਼ੋਰ ਸ਼ਰਾਬ ਹੈ, ਇਹ ਮਨ ਦਾ ਹੀ ਰੌਲਾ ਗੌਲਾ ਹੈ, ਇਹ ਮਨ ਦੇ ਹੀ ਵਹਿਮ ਭਰਮ ਨੇ, ਇਸ ਤੋਂ ਸਿਵਾਏ ਹੋਰ ਕੋਈ ਡਰ ਨਹੀਂ। ਕਿਉਂਕਿ ਵਾਹਿਗੁਰੂ ਪਰਮੇਸ਼ੁਰ ਦਾ ਡਰ ਹਰ ਮਨੁੱਖ ਦੇ ਮਨ ਵਿੱਚ ਹੋਣਾ ਲਾਜ਼ਮੀ ਹੈ, ਉਸ ਵਾਹਿਗੁਰੂ ਤੋਂ ਬਿਨਾਂ ਐਵੇਂ ਕਿਸੇ ਤੋਂ ਡਰੀ ਜਾਣਾ, ਇਹ ਇੱਕ ਮਨ ਦਾ ਹੀ ਸ਼ੋਰ ਸ਼ਰਾਬਾ ਹੈ, ਇੱਕ ਮਨ ਦਾ ਹੀ ਵੱਡਾ ਭਰਮ ਭੁਲੇਖਾ ਹੈ। ਇਸ ਲਈ ਪਰਮੇਸ਼ੁਰ ਤੋਂ ਬਿਨਾਂ ਨਾ ਕੋਈ ਸਾਨੂੰ ਮਾਰ ਸਕਦਾ ਹੈ ਅਤੇ ਨਾ ਹੀ ਕੋਈ ਸਾਡਾ ਨੁਕਸਾਨ ਕਰ ਸਕਦਾ ਹੈ। ਇਸ ਲਈ ਵਾਹਿਗੁਰੂ ਤੋਂ ਡਰੋ ਅਤੇ ਕਿਸੇ ਹੋਰ ਦੇ ਡਰ ਤੋਂ ਡਰਨ ਦੀ ਲੋੜ ਨਹੀਂ ਹੈ। ਲੋ ਹੁਣ ਆਰੰਭ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਡਰ ਘਰ, ਬਈ ਵਾਹਿਗੁਰੂ ਦੇ ਡਰ ਦੇ ਵਿੱਚ ਹੀ ਆਪਣਾ ਘਰ ਬਣਾ ਲਵੋ ਅਤੇ ਘਰ ਡਰ, ਅਤੇ ਤੁਹਾਡੇ ਘਰ ਹਿਰਦੇ ਵਿੱਚ ਵਾਹਿਗੁਰੂ ਦਾ ਡਰ ਆ ਕੇ ਵਸ ਜਾਵੇ, ਡਰ ਡਰ ਜਾਏ। ਜਦੋਂ ਤੁਸੀਂ ਵਾਹਿਗੁਰੂ ਦੇ ਡਰ ਵਿੱਚ ਆਪਣਾ ਘਰ ਬਣਾ ਲਿਆ, ਤੁਹਾਡਾ ਮਨ ਹਰ ਵੇਲੇ ਵਾਹਿਗੁਰੂ ਦੇ ਨਿਰਮਲ ਪੈ ਦੇ ਵਿੱਚ ਰਹਿਣ ਲੱਗ ਪਿਆ, ਫਿਰ ਵਾਹਿਗੁਰੂ ਦਾ ਡਰ ਤੁਹਾਡੇ ਹਿਰਦੇ ਵਿੱਚ ਆ ਕੇ ਵਸ ਜਾਵੇਗਾ, ਡਰ ਡਰ ਜਾਏ। ਉਸ ਵਾਹਿਗੁਰੂ ਦਾ ਡਰ ਮਨ ਵਿੱਚ ਆਉਣ ਦੇ ਨਾਲ ਡਰ ਜਾਏ, ਜਿਹੜਾ ਹੋਰ ਹਰ ਕਿਸਮ ਦਾ ਡਰ ਹੈ, ਚਾਹੇ ਉਹ ਦੁੱਖ ਦੁਸ਼ਮਣ ਦਾ ਹੈ, ਚਾਹੇ ਮੌਤ ਦਾ ਡਰ ਹੈ, ਚਾਹੇ ਕਾਲ ਦਾ ਡਰ ਹੈ, ਚਾਹੇ ਜਮਾਂ ਦਾ ਡਰ ਹੈ, ਉਹ ਆਪਣੇ ਆਪ ਹੀ ਚਲਿਆ ਜਾਂਦਾ ਹੈ।
ਸੋ ਡਰ ਕਿਹਾ ਜੇ ਤੋ ਡਰ ਡਰ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਡਰ ਕਾਹਦਾ ਹੋਇਆ, ਭਾਵ ਉਸ ਵਾਹਿਗੁਰੂ ਦਾ ਡਰ ਹਰ ਮਨੁੱਖ ਨੂੰ ਧਾਰਨ ਕਰਨਾ ਚਾਹੀਦਾ, ਰੱਬ ਤੋਂ ਡਰਨਾ ਚਾਹੀਦਾ ਹੈ। ਹਜ਼ੂਰ ਕਹਿੰਦੇ ਉਹ ਡਰ ਕਾਹਦਾ ਹੋਇਆ ਜਿਤ ਡਰ ਡਰ ਪਾਏ, ਜਿਸ ਡਰ ਨੂੰ ਧਾਰਨ ਕਰਕੇ ਹੋਰ ਡਰ ਵੀ ਸਾਨੂੰ ਆ ਕੇ ਡਰਾਵੇ, ਇਹ ਉਹ ਕਾਹਦਾ ਪੈ ਹੋਇਆ। ਇਹਦਾ ਮਤਲਬ ਇਹ ਹੈ ਜਿਵੇਂ ਕਹਿੰਦੇ ਸ਼ੇਰ ਜੰਗਲ ਦਾ ਬਾਦਸ਼ਾਹ ਹੁੰਦਾ, ਜੇ ਕੋਈ ਉਸਦੀ ਸ਼ਰਨ ਵਿੱਚ ਚਲਿਆ ਜਾਵੇ ਉਹਨੂੰ ਹੋਰ ਕਿਸੇ ਦਾ ਡਰ ਨਹੀਂ ਰਹਿੰਦਾ। ਇਸੇ ਤਰ੍ਹਾਂ ਕੋਈ ਚੱਕਰਵਰਤੀ ਪਾਤਸ਼ਾਹ ਦੀ ਸ਼ਰਨ ਵਿੱਚ ਚਲਿਆ ਜਾਵੇ ਉਹਨੂੰ ਹੋਰ ਦੁਸ਼ਮਣ ਦਾ ਡਰ ਨਹੀਂ ਰਹਿੰਦਾ। ਸਭ ਤੋਂ ਵੱਡਾ ਅਕਾਲ ਪੁਰਖ ਵਾਹਿਗੁਰੂ ਹੈ, ਜਿਹੜਾ ਉਹਦਾ ਇੱਕ ਵਾਰੀ ਡਰ ਮੰਨ ਲਵੇ, ਉਹਦੀ ਸ਼ਰਨ ਵਿੱਚ ਪੈ ਜਾਵੇ, ਅਤੇ ਫਿਰ ਉਹਦੇ ਨੇੜੇ ਹੋਰ ਕਿਸੇ ਦਾ ਡਰ ਨਹੀਂ ਹੋ ਸਕਦਾ, ਉਹਨੂੰ ਹੋਰ ਕਿਸੇ ਦਾ ਡਰ ਨਹੀਂ ਆ ਕੇ ਕੋਈ ਡਰਾ ਸਕਦਾ। ਇਸੇ ਲਈ ਸਤਿਗੁਰੂ ਕਹਿੰਦੇ ਉਹ ਨਿਰਮਲ ਪੈ ਰੱਬੀ ਪੈ ਕਾਹਦਾ ਹੋਇਆ, ਜਿਸ ਕਰਕੇ ਜਿਸ ਡਰ ਕਰਕੇ ਹੋਰ ਕੋਈ ਆ ਕੇ ਡਰ ਸਾਨੂੰ ਡਰਾ ਦੇਵੇ। ਭਾਵ ਜਦੋਂ ਵਾਹਿਗੁਰੂ ਦਾ ਡਰ ਸਾਡੇ ਮਨ ਦੇ ਵਿੱਚ ਪੈਦਾ ਹੋ ਜਾਵੇ, ਫਿਰ ਹੋਰ ਕੋਈ ਡਰ ਸਾਨੂੰ ਡਰਾ ਨਹੀਂ ਸਕਦਾ।
ਤੁਧ ਬਿਨ ਦੂਜੀ ਨਾਹੀਂ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਉਚਾਰਨ ਕਰਦੇ ਹਨ, ਹੇ ਵਾਹਿਗੁਰੂ ਜੀ, ਤੁਧ ਬਿਨ ਦੂਜੀ ਨਾਹੀਂ ਜਾਏ, ਤੇਰੇ ਬਿਨਾਂ ਹੋਰ ਕੋਈ ਦੂਜੀ ਜਗ੍ਹਾ ਹੈ ਹੀ ਨਹੀਂ। ਉਹ ਜਗ੍ਹਾ ਹੈ ਹੀ ਨਹੀਂ ਜਿੱਥੇ ਵਾਹਿਗੁਰੂ ਪਰਮੇਸ਼ਰ ਨਾ ਹੋਵੇ। ਵਾਹਿਗੁਰੂ ਸਰਵ ਵਿਆਪਕ ਹੈ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਹਿਆ ਭਗਵੰਤ, ਉਹਦਾ ਭੈ ਤੇ ਮਨ ਵਿੱਚ ਧਾਰਨ ਕਰਨਾ ਚਾਹੀਦਾ ਕਿ ਜਦੋਂ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਉਹਦੇ ਵਰਗਾ ਹੈ ਹੀ ਨਹੀਂ, ਫਿਰ ਹੋਰ ਕਿਸੇ ਤੋਂ ਡਰਨ ਦੀ ਲੋੜ ਵੀ ਨਹੀਂ ਹੈ। ਇਸੇ ਲਈ ਸਤਿਗੁਰੂ ਕਹਿੰਦੇ, ਹੇ ਵਾਹਿਗੁਰੂ ਜੀ, ਤੁਹਾਡੇ ਬਿਨਾਂ ਹੋਰ ਕੋਈ ਦੂਜੀ ਥਾਂ ਹੀ ਨਹੀਂ ਹੈ।
ਜੋ ਕਿਛ ਵਰਤੈ ਸਭ ਤੇਰੀ ਰਜਾਏ।
ਹੇ ਵਾਹਿਗੁਰੂ ਜੀ, ਜੋ ਕੁਛ ਵੀ ਵਰਤਦਾ ਹੈ ਉਹ ਸਭ ਤੇਰੀ ਰਜ਼ਾ ਦੇ ਵਿੱਚ ਹੀ ਵਰਤਦਾ ਹੈ, ਤੇਰੀ ਆਗਿਆ ਦੇ ਵਿੱਚ, ਤੇਰੇ ਭਾਣੇ ਦੇ ਵਿੱਚ ਹੀ ਵਰਤਦਾ ਹੈ। ਇਹਦਾ ਮਤਲਬ ਇਹ ਹੈ, ਜੋ ਕੁਝ ਵੀ ਸੰਸਾਰ ਦੇ ਵਿੱਚ ਹੋ ਰਿਹਾ ਹੈ ਨਾ, ਇਹ ਸਾਰਾ ਉਹਦੀ ਰਜ਼ਾ ਦੇ ਵਿੱਚ ਹੋ ਰਿਹਾ ਹੈ। ਇਸੇ ਲਈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਵਾਹਿਗੁਰੂ ਦੀ ਰਜ਼ਾ ਦੇ ਵਿੱਚ ਹੀ ਰਹਿਣਾ ਪਸੰਦ ਕਰਦੇ ਨੇ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪੱਕਾ ਯਕੀਨ ਹੁੰਦਾ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ। ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਕਾਲ ਆਉਂਦਾ, ਉਹਦੇ ਹੁਕਮ ਦੇ ਵਿੱਚ ਹੀ ਅੰਦਾ ਸਮਾਂ ਆਉਂਦਾ। ਜਦੋਂ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਰਹਿਣ ਲੱਗ ਜਾਈਏ ਤੇ ਫਿਰ ਕਿਸੇ ਚੀਜ਼ ਦਾ ਹੋਰ ਡਰ ਨਹੀਂ ਰਹਿੰਦਾ।
ਡਰੀਏ ਜੇ ਡਰ ਹੋਵੇ ਹੋਰ, ਡਰ ਡਰ ਡਰਨਾ ਮਨ ਕਾ ਸੋਰ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕਿਸੇ ਦੇ ਹੋਰ ਡਰ ਕਰਕੇ ਤਾਂ ਡਰੀਏ ਜੇ ਉਸ ਵਾਹਿਗੁਰੂ ਤੋਂ ਬਿਨਾਂ ਕੋਈ ਹੋਰ ਉਹਦੇ ਵਰਗਾ ਹੋਵੇ। ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ ਹੈ। ਡਰ ਡਰ ਡਰਨਾ ਮਨ ਕਾ ਸੋਰ, ਇਸੇ ਲਈ ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਦੇ ਡਰ ਤੋਂ ਡਰ ਕੇ ਡਰਨਾ ਇਹ ਸਾਡੇ ਮਨ ਦਾ ਹੀ ਸ਼ੋਰ ਸ਼ਰਾਬਾ ਹੈ, ਮਨ ਦਾ ਹੀ ਵਹਿਮ ਭਰਮ ਹੈ।
ਨਾ ਜੀਓ ਮਰੈ ਨਾ ਡੂਬੈ ਤਰੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖ ਲਓ, ਇਹ ਜਿਹੜਾ ਜੀਵ ਹੈ ਨਾ ਤੇ ਆਪਣੇ ਆਪ ਕੋਈ ਜੀਓ ਦਾ ਅਰਥ ਹੈ ਜਿਉਂ ਹੀ ਸਕਦਾ ਹੈ, ਨਾ ਹੀ ਕੋਈ ਆਪਣੇ ਆਪ ਮਰ ਸਕਦਾ ਹੈ। ਇਹ ਜਿਹੜਾ ਜਿਉਣਾ ਹੈ ਤੇ ਮਰਨਾ ਹੈ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਜ਼ੋਰ ਨਾ ਜੀਵਨ ਮਰਨ ਨਹਿ ਜ਼ੋਰ, ਜੀਵਨ ਦੇ ਵਿੱਚ ਵੀ ਕਿਸੇ ਦਾ ਜ਼ੋਰ ਨਹੀਂ, ਮਰਨ ਦੇ ਵਿੱਚ ਵੀ ਕਿਸੇ ਦਾ ਜ਼ੋਰ ਨਹੀਂ ਚੱਲਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਨਾ ਤੇ ਕੋਈ ਆਪਣੇ ਆਪ ਜੀ ਸਕਦਾ ਹੈ ਤੇ ਨਾ ਹੀ ਕੋਈ ਮਰ ਸਕਦਾ ਹੈ, ਨਾ ਡੁੱਬੈ ਤਰੈ, ਨਾ ਹੀ ਕੋਈ ਡੁੱਬ ਸਕਦਾ, ਨਾ ਹੀ ਆਪਣੀ ਮਰਜ਼ੀ ਨਾਲ ਕੋਈ ਤਰ ਸਕਦਾ ਹੈ।
ਜਿਨ ਕਿਛ ਕੀਆ ਸੋ ਕਿਛ ਕਰੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਕੁਛ ਕੀਤਾ ਹੈ, ਭਾਵੇਂ ਸਾਰਾ ਕੁਛ ਹੀ ਉਸਨੇ ਕੀਤਾ ਹੈ, ਆ ਜਿਹੜੇ ਲੱਖਾਂ ਪਾਤਾਲ ਨੇ, ਆਕਾਸ਼ ਨੇ, ਕਰੋੜਾਂ ਬ੍ਰਹਿਮੰਡ ਖੰਡ ਨੇ, ਉਸੇ ਨੇ ਬਣਾਏ ਨੇ। ਜਿਨ ਕਿਛ ਕੀਆ, ਜਿਸ ਵਾਹਿਗੁਰੂ ਨੇ ਇਹ ਸਭ ਕੁਛ ਕੀਤਾ ਹੈ, ਸੋ ਕਿਛ ਕਰੈ, ਬਈ ਉਹੀ ਸਾਰਾ ਕੁਛ ਕਰ ਰਿਹਾ ਹੈ। ਭਾਵ ਜਿਸ ਵਾਹਿਗੁਰੂ ਨੇ ਸੰਸਾਰ ਬਣਾਇਆ ਤੇ ਉਹੀ ਆਪਣਾ ਹੁਕਮ ਤੇ ਉਹੀ ਆਪਣਾ ਦੇਵੀ ਕਾਨੂੰਨ ਚਲਾ ਰਿਹਾ ਹੈ।
ਹੁਕਮੇ ਆਵੇ ਹੁਕਮੇ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿੰਨੇ ਵੀ ਜੀਵ ਨੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਆਉਂਦੇ ਨੇ ਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਚਲੇ ਜਾਂਦੇ ਹਨ।
ਆ ਗਏ ਪਾਛੈ ਹੁਕਮ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆ ਗਏ ਪਾਛੈ ਹੁਕਮ ਸਮਾਏ। ਆਗਿਆ ਦਾ ਅਰਥ, ਚਾਹੇ ਕੋਈ ਆਗਿਆ ਦਾ ਅਰਥ ਪਹਿਲਾਂ ਹੋ ਚੁੱਕਿਆ ਹੈ ਤੇ ਪਾਛੈ ਚਾਹੇ ਕੋਈ ਪਿੱਛੋਂ ਹੋਵੇਗਾ, ਭਾਵ ਪਿਛਲੇ ਵੀ ਤੇ ਅੱਗੇ ਵਾਲੇ ਵੀ ਸਾਰੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਮਾ ਰਹੇ ਨੇ। ਭਾਵ ਜਿੰਨੇ ਜੀ ਪਹਿਲਾਂ ਸੰਸਾਰ ਵਿੱਚ ਆਏ ਨੇ ਤੇ ਗਏ ਨੇ ਤੇ ਜਿੰਨੇ ਅੱਗੇ ਵਾਸਤੇ ਆਉਣਗੇ ਤੇ ਜਾਣਗੇ, ਸਾਰੇ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਮਾ ਰਹੇ ਹਨ।
ਹੰਸ ਹੈ ਤਾਂ ਆਸਾ ਅਸਮਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖ ਲਓ, ਇਸ ਮਨੁੱਖ ਦੇ ਮਨ ਦੇ ਵਿੱਚ ਹੰਸ ਦਾ ਅਰਥ ਹੈ ਹੰਕਾਰ। ਕਈ ਵਿਦਵਾਨਾਂ ਨੇ ਹੰਸ ਦਾ ਅਰਥ ਹਿੰਸਾ ਵੀ ਕੀਤਾ, ਵੀ ਜਿਹੜਾ ਜੀਵ ਘਾਤ ਕਰਨਾ, ਪਰ ਹੰਸ ਦਾ ਅਰਥ ਮਹਾਂਪੁਰਖ ਹੰਕਾਰ ਕਰਦੇ ਸਨ, ਵੀ ਹੰਸ ਹੰਕਾਰ ਹੇਤ ਮੋਹ ਤੇ ਆਸਾ। ਅਸਮਾਨ, ਇਹ ਅਸਮਾਨ ਨੂੰ ਛੂਹ ਰਹੀ ਹੈ। ਸਾਡੇ ਮਨ ਦੇ ਵਿੱਚ ਹੰਕਾਰ ਅਤੇ ਹੇਤ, ਮੋਹ ਅਤੇ ਆਸਾ ਇੰਨੀ ਮਹਾਨ ਹੈ ਜਿਵੇਂ ਅਸਮਾਨ ਆਕਾਸ਼ ਹੁੰਦਾ ਹੈ। ਆਕਾਸ਼ ਵਾਂਗੂ ਹੰਕਾਰ ਅਤੇ ਮੋਹ ਅਤੇ ਆਸਾ ਸਾਡੇ ਅੰਦਰ ਵਰਤ ਰਹੀ ਹੈ।
ਇਸ ਵਿੱਚ ਭੁੱਖ ਬਹੁਤ ਨਹਿਸਾਨ,
ਜਾਂ ਇਉਂ ਕਹਿ ਦਿਓ ਸਾਡਾ ਹਿਰਦਾ ਅਤੇ ਅਸਮਾਨ ਆਕਾਸ਼ ਵਰਗਾ ਹੈ। ਇਹਦੇ ਵਿੱਚ ਹੰਸ ਹੰਕਾਰ ਅਤੇ ਹੇਤ, ਮੋਹ ਅਤੇ ਆਸਾ ਭਰੀ ਹੋਈ ਹੈ। ਇਸ ਵਿੱਚ ਭੁੱਖ, ਫਿਰ ਉਸੇ ਹਿਰਦੇ ਰੂਪੀ ਆਕਾਸ਼ ਦੇ ਅੰਦਰ ਭੁੱਖ ਬਹੁਤ, ਜਿਹੜੀ ਆਸਾ ਅਤੇ ਤ੍ਰਿਸ਼ਨਾ ਦੀ ਭੁੱਖ ਵੀ ਬਹੁਤ ਵਧੀ ਹੋਈ ਹੈ। ਕਿੰਨੀ ਵਧੀ ਹੋਈ ਹੈ? ਨੈਸਾਨ, ਨੈ ਦਾ ਅਰਥ ਹੈ ਨਦੀ, ਸਾਨ ਦਾ ਅਰਥ ਹੈ ਸਦਰਸ, ਨਦੀ ਸਮਾਨ ਸਾਡੇ ਅੰਦਰ ਭੁੱਖ ਵੀ ਬਹੁਤ ਵਧੀ ਹੋਈ ਹੈ। ਕੋਈ ਆਦਮੀ ਦੁਨੀਆਂ ਦੇ ਵਿੱਚ ਸੰਤੁਸ਼ਟ ਨਹੀਂ ਹੈ। ਸਹਿਸ ਕਟੇ ਲੱਖੋ ਉਠਤਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੈ ਪਾਵੈ, ਇਹ ਹਾਲਤ ਬਣੀ ਹੋਈ ਹੈ। ਹਜ਼ੂਰ ਕਹਿੰਦੇ ਜਿੱਥੇ ਸਾਡੇ ਹਿਰਦੇ ਰੂਪੀ ਆਕਾਸ਼ ਦੇ ਵਿੱਚ ਹੰਕਾਰ, ਮੋਹ ਅਤੇ ਆਸਾ ਵਸ ਰਹੀ ਹੈ, ਉੱਥੇ ਨਾਲ ਤ੍ਰਿਸ਼ਨਾ ਦੀ ਜਿਹੜੀ ਭੁੱਖ ਹੈ ਉਹ ਵੀ ਨਦੀ ਸਮਾਨ ਇਹਦੇ ਵਿੱਚ ਪੈਦਾ ਹੋ ਰਹੀ ਹੈ।
ਭਉ ਖਾਣਾ ਪੀਣਾ ਆਧਾਰ,
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜੀਵ ਨੂੰ ਚਾਹੀਦਾ ਹੈ ਵਾਹਿਗੁਰੂ ਦੇ ਭੈ ਦੇ ਵਿੱਚ ਹੀ ਰਹਿ ਕੇ ਖਾਣਾ ਪੀਣਾ ਕਰੇ ਅਤੇ ਉਸ ਨੂੰ ਆਪਣਾ ਆਧਾਰ ਸਮਝੇ। ਇਹਦਾ ਮਤਲਬ ਇਹ ਹੈ ਵੀ ਖਾਣ ਪੀਣ ਵੇਲੇ ਵੀ ਵਾਹਿਗੁਰੂ ਦਾ ਭੈ ਸਾਡੇ ਮਨ ਵਿੱਚ ਹੋਣਾ ਚਾਹੀਦਾ, ਉਹ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਜਿਨ੍ਹਾਂ ਦੇ ਨਾਲ ਸਾਡੇ ਸਰੀਰ ਦਾ ਨੁਕਸਾਨ ਹੋਵੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਏ ਮਨ ਮਹਿ ਚਲੈ ਵਿਕਾਰ। ਸ਼ਰਾਬ, ਮੀਟ, ਆਂਡਾ ਇਹ ਰਾਕਸ਼ੀ ਭੋਜਨ ਨੇ, ਤਮੋ ਗੁਣੀ ਹਾਰ ਹੈ, ਇਸ ਤੋਂ ਪਰਹੇਜ਼ ਚਾਹੀਦਾ ਗੁਰਸਿੱਖਾਂ ਨੂੰ। ਪਾਓ ਖਾਣਾ ਪੀਣਾ ਆਧਾਰ, ਹਜ਼ੂਰ ਕਹਿੰਦੇ ਵਾਹਿਗੁਰੂ ਦੇ ਪੈ ਦੇ ਵਿੱਚ ਹੀ ਖਾਣਾ ਪੀਣਾ ਚਾਹੀਦਾ ਅਤੇ ਵਾਹਿਗੁਰੂ ਦੇ ਪੈ ਨੂੰ ਹੀ ਆਪਣੇ ਜੀਵਨ ਦਾ ਆਧਾਰ ਬਣਾਉਣਾ ਚਾਹੀਦਾ। ਅਥਵਾ ਪਾਓ ਖਾਣਾ ਪੀਣਾ ਆਧਾਰ, ਵੀ ਜਿੱਥੇ ਖਾਣਾ ਪੀਣਾ ਸਾਡੇ ਸਰੀਰ ਦਾ ਆਸਰਾ ਹੈ ਉੱਥੇ ਵਾਹਿਗੁਰੂ ਦੇ ਪੈ ਨੂੰ ਹੀ ਭੋਜਨ ਦੀ ਥਾਂ ਤੇ ਆਪਣੇ ਜੀਵਨ ਦਾ ਆਧਾਰ ਬਣਾਉਣਾ ਚਾਹੀਦਾ ਹੈ।
ਵਿਣ ਖਾਦੇ ਮਰ ਹੋਏ ਗਵਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹੋ ਜਿਹੇ ਵੀ ਗਵਾਰ ਮੂਰਖ ਲੋਕ ਹਨ ਜਿਹੜੇ ਵਾਹਿਗੁਰੂ ਦੇ ਪੈ ਨੂੰ ਨਹੀਂ ਧਾਰਨ ਕਰਦੇ ਅਤੇ ਵਾਹਿਗੁਰੂ ਦੇ ਪੈ ਤੋਂ ਬਿਨਾਂ ਹੋਰ ਜਿਹੜੇ ਤਾਮਸੀ ਆਹਾਰ ਖਾਂਦੇ ਰਹਿੰਦੇ ਨੇ ਅਤੇ ਖਾ ਖਾ ਕੇ ਮਰ ਜਾਂਦੇ ਨੇ, ਪਰ ਉਹਨਾਂ ਨੂੰ ਕੋਈ ਵੀ ਜ਼ਿੰਦਗੀ ਦੇ ਵਿੱਚ ਕੋਈ ਸੁੱਖ ਜਾਂ ਲਾਭ ਨਹੀਂ ਹਾਸਲ ਹੋ ਸਕਦਾ।
ਜਿਸ ਕਾ ਕੋਈ 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 ਕੋਈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਦਾ ਕੋਈ ਸਹਾਰਾ ਹੁੰਦਾ ਹੈ, ਕਿਸੇ ਦਾ ਕੋਈ, ਕਿਸੇ ਦਾ ਕੋਈ, ਕਿਸੇ ਦਾ ਕੋਈ ਸਹਾਰਾ ਹੁੰਦਾ, ਪਰ ਉਹ ਜਿਹੜੇ ਸਹਾਰੇ ਅਸੀਂ ਬਣਾਏ ਹੁੰਦੇ ਨੇ ਉਹ ਕੋਈ ਕੋਈ ਕੋਈ, ਉਹਨਾਂ ਵਿੱਚੋਂ ਕੋਈ ਕੋਈ ਹੀ ਸਿਰ ਤੋੜ ਨਿਭਦਾ। ਭਾਵ ਜਿਹੜੇ ਦੁਨੀਆਂ ਦੇ ਸਹਾਰੇ ਨੇ, ਕਿਸੇ ਨੇ ਕਿਸੇ ਆਦਮੀ ਨੂੰ, ਕਿਸੇ ਰਿਸ਼ਤੇਦਾਰ ਨੂੰ, ਕਿਸੇ ਮਿੱਤਰ ਦੋਸਤ ਨੂੰ, ਕਿਸੇ ਨੇ ਮਾਇਆ ਨੂੰ, ਕਿਸੇ ਨੇ ਹੋਰ ਪਦਾਰਥ ਨੂੰ ਆਪਣਾ ਮਿੱਤਰ ਸਮਝਿਆ ਹੋਇਆ ਹੈ, ਪਰ ਹਜ਼ੂਰ ਕਹਿੰਦੇ ਜਿਸ ਦਾ ਕੋਈ ਵੀ ਸਹਾਰਾ ਹੁੰਦਾ, ਕਿਸੇ ਦਾ ਕੋਈ, ਕਿਸੇ ਦਾ ਕੋਈ ਹੁੰਦਾ, ਪਰ ਕੋਈ ਵਿਰਲਾ ਹੀ ਤੋੜ ਨਿਭਦਾ ਹੈ।
ਸਭ ਕੋ ਤੇਰਾ ਤੂੰ ਸਭਨਾ ਕਾ ਸੋਏ,
ਹੇ ਵਾਹਿਗੁਰੂ ਜੀ ਸਭ ਕੋ ਤੇਰਾ, ਸਭ ਕੋਈ ਤੇਰਾ ਹੈ, ਤੂੰ ਸਭਨਾ ਕਾ ਸੋਏ, ਤੂੰ ਸਾਰਿਆਂ ਦਾ ਮਾਲਕ ਹੈ। ਸਭ ਕੋ ਤੇਰਾ, ਜਿਤਨਾ ਵੀ ਸੰਸਾਰ ਤੇਰਾ ਹੈ, ਚਾਹੇ ਕੋਈ ਚੰਗੇ ਨੇ ਮਾੜੇ ਨੇ, ਸਾਰੇ ਤੇਰੇ ਹੀ ਪੈਦਾ ਕੀਤੇ ਹੋਏ ਨੇ। ਜਿਵੇਂ ਸਾਡੇ ਪੁੱਤਰ ਬੱਚੇ ਬੱਚੀਆਂ ਕਈ ਲਾਇਕ ਵੀ ਹੁੰਦੇ ਨੇ, ਕਈ ਨਲਾਇਕ ਵੀ ਹੋ ਜਾਂਦੇ ਨੇ, ਹੈ ਸਾਰੇ ਹੀ ਤੇਰੇ। ਤੂੰ ਸਭਨਾ ਕਾ ਸੋਏ, ਹੇ ਵਾਹਿਗੁਰੂ ਤੂੰ ਸਾਰਿਆਂ ਦੀ ਸੋਏ ਦਾ ਅਰਥ ਖਬਰ ਸਾਰ ਲੈਣ ਵਾਲਾ ਹੈ।
ਜਾ ਕੇ ਜੀ ਜੰਤ ਧਨ ਮਾਲ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਵਾਹਿਗੁਰੂ ਦੇ ਜੀਵ ਜੰਤ ਪੈਦਾ ਕੀਤੇ ਹੋਏ ਨੇ, ਉਸੇ ਨੇ ਸਾਰਿਆਂ ਨੂੰ ਵਰਤਣ ਦੇ ਵਾਸਤੇ ਧਨ ਵੀ ਤੇ ਮਾਲ ਅਸਬਾਬ ਦਿੱਤਾ ਹੈ।
ਨਾਨਕ ਆਖਣ ਬਿਖਮ ਵਿਚਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੰਤਲੀ ਪੰਕਤੀ ਵਿੱਚ ਫਰਮਾਉਂਦੇ ਨੇ ਭਾਈ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਕੁਝ ਵੀ ਕਹਿਣਾ, ਉਸ ਵਾਹਿਗੁਰੂ ਪਰਮੇਸ਼ਰ ਦੇ ਸੰਬੰਧ ਵਿੱਚ ਕੁਝ ਵੀ ਆਖਣਾ ਬਿਖਮ ਬਹੁਤ ਔਖੀ ਗੱਲ ਹੈ। ਇਸ ਗੱਲ ਦੀ ਵਿਚਾਰ ਕਰਕੇ ਦੇਖੋ, ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਕੁਝ ਵੀ ਕਹਿਣਾ, ਨਾਨਕ ਕਥਨਾ ਕਰੜਾ ਸਾਰ, ਇਹ ਤੇ ਫੌਲਾਦ ਚੱਬਣ ਵਾਲੀ ਗੱਲ ਹੈ, ਉਸ ਵਾਹਿਗੁਰੂ ਦੀ ਵਿਚਾਰ ਕਰਨੀ ਬਹੁਤ ਔਖੀ ਗੱਲ ਹੈ। ਇਸ ਲਈ ਵਾਹਿਗੁਰੂ ਪਰਮੇਸ਼ਰ ਕਿਰਪਾ ਕਰੇ, ਸਾਨੂੰ ਉਹਦੇ ਨਿਰਮਲ ਪੈਦੇ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰਨਾ ਚਾਹੀਦਾ ਹੈ। ਇਹੀ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੇ ਨੇ, ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਾ ਕੇ ਜੀ ਜੰਤ ਧਨ ਮਾਲ, ਨਾਨਕ ਆਖਣ ਬਿਖਮ ਵਿਚਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।